तनुवाहे गुरु तनुवाहे गुरु साहेब जियो हम मैले तुम उजल करते हम निर्गुण तू दाता हम मूरख तुम चतुर सियाणे तू सर्व कला का ज्ञाता मादौ हम ऐसे तू ऐसा हम पापी तुम पाप खंडन नीको ठाकुर देसा मादौ हम ऐसे तू ऐसा हम पापी तुम पाप खंडन नीको ठाकुर देसा परम सम्मान योग चवर शतर तख्त दे मालिक सतगुरु गुरु ग्रंथ साहिब जी दे पावन पवित्र हजूरी अंदर हफ्तावरी जो विशेष दीवान सजाए जाते ने इस गुरमत दीवान दी आप जी हाजरी भर रहे हो जो अज धन गुरु ग्रंथ साहिब जी दा पावन पवित्र हुक्म इस अस्थान ते गुरु ग्रंथ साहिब जी विचो बख्शिश होया सिर्फ उस दी पहली तोक ते ओ तुक ही रहाओ दी तुक है उसनू आप नाल सांझ पा सकां विचार दी प्रारंभता तो पहला आप जितने गुरु चरणा विच हाजिर हो यतन करिए के मन दा टिका बन सके जितने भी आप बैठे हो धन गुरु ग्रंथ साहिब दे चरणा विच झुकाओ शीश विचार दी प्रारंभता तो पहला गुरु बख्शी फतेह स्वीकार करो और उच्चारण करो जी वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी अमृत बाणी विचों जदों भी आपां कोई अपने जीवन दी समस्या जां सुख दा शुकराना दुख विच भाणा मनना जो भी साडे अंदर दी वेदना हुंदी है असी गुरु ग्रंथ साहिब दे चरणा च अरदास करने ते उस वक्त गुरु के ग्रंथी साहिब जां मनुख आप धन गुरु ग्रंथ साहिब दा पावन पवित्र हुक्म लेंदा है उस हुक्म नूं जदों आपां सुनने आं ते असल विच ओ केवल कहन मात्र नहीं ओ हुक्म सानू निर्देश दिंदा है आदेश दिंदा है ਸਾਡੀ ਜ਼ਿੰਦਗੀ ਦਾ ਸਾਨੂੰ ਰਾਹ ਦਰਸਾਉਂਦਾ ਹੈ। ਸਿਰਫ ਪਹਿਲਾਂ ਮੈਨੂੰ ਪਤਾ ਹੈ ਕਿ 2 ਸਾਲ ਪਹਿਲਾਂ ਸ਼ਾਇਦ ਇੱਥੇ ਇੱਕ ਪ੍ਰਕਰਨ ਸਾਂਝਾ ਕੀਤਾ ਸੀ। ਮੈਂ ਸਿਰਫ ਉਹਦੇ ਵਿੱਚੋਂ 1-2 ਉਦਾਹਰਨਾਂ ਜ਼ਰੂਰ ਦੇਣੀਆਂ ਚਾਹੁੰਦਾ, ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਹੈ ਉਸ ਨੂੰ ਜ਼ਿੰਦਗੀ ਵਿੱਚ ਆਪਾਂ ਅਪਣਾਉਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਫੈਸਲਾ ਦਿੱਤਾ ਹੈ ਕਿ ਸਿੱਖ ਦਾ ਭਲਾ ਇਸੇ ਵਿੱਚ ਹੈ ਕਿ ਜੋ ਗੁਰੂ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਜ਼ਿੰਦਗੀ ਵਿੱਚ ਮੰਨ ਲਏ ਤੇ ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦੇ। ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਤੇ ਉਹ ਪਵਿੱਤਰ ਬਚਨ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਅਗਲੇ ਬਚਨ ਨੇ ਗੁਰ ਬਾਣੀ ਕਹੇ, ਇਹ ਵੱਖਰਾ ਵੱਖਰਾ ਪਾਠ ਹੈ। ਗੁਰ ਬਾਣੀ ਕਹੇ ਜੋ ਗੁਰੂ ਆਪਣੇ ਮੁਖ ਤੋਂ ਬਾਣੀ ਕਹਿਣ, ਸੇਵਕ ਜਨ ਮਾਨੇ, ਸੇਵਕ ਭਾਵਨਾ ਨਾਲ ਉਹਨੂੰ ਮੰਨ ਲਵੇ, ਖੁਜਤ ਨਾ ਕਰੇ। ਗੁਰ ਬਾਣੀ ਕਹੇ ਸੇਵਕ ਜਨ ਮਾਨੇ ਤੇ ਮੰਨਣ ਦਾ ਫਲ ਇਹ ਮਿਲੇਗਾ, ਪ੍ਰਤੱਖ ਗੁਰੂ ਨਿਸਤਾਰੇ, ਉਸ ਇਨਸਾਨ ਨੂੰ ਸਮਰੱਥ ਗੁਰੂ ਇਸ ਭਵ ਸਾਗਰ ਤੋਂ, ਇਸ ਸੰਸਾਰ ਦੇ ਝਮੇਲਿਆਂ ਤੋਂ ਪਾਰ ਕਰ ਦੇਵੇ। ਸਿਰਫ ਇੱਕ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਸ ਦਿਨ ਪ੍ਰਕਾਸ਼ ਕੀਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਨੂੰ ਮੰਨ ਕੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਅੰਦਰ ਕੀਤਾ। ਆਪ ਜੀ ਨੂੰ ਗਿਆਤ ਹੋਣਾ ਕਿ ਉਹ ਮਹਾਨ ਗੁਰਸਿੱਖ ਜਿਨ੍ਹਾਂ ਨੇ ਇਸ ਫਾਨੀ ਸੰਸਾਰ ਵਿੱਚ, ਇਸ ਮ੍ਰਿਤ ਮੰਡਲ ਵਿੱਚ 125 ਸਾਲ ਦੀ ਉਮਰ ਭੋਗੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ 125 ਸਾਲ ਉਹਨਾਂ ਦੀ ਆਰਬਲਾ ਸੀ। ਉਹਨਾਂ ਦਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ ਜਦੋਂ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਉਸ ਵਕਤ 12 ਸਾਲ ਦੀ ਸੀ। 1506 ਨੂੰ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ, 1518 ਨੂੰ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ 1604 ਨੂੰ, ਸਨ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਜਿਸ ਦਿਨ ਪਹਿਲਾ ਪ੍ਰਕਾਸ਼ ਕੀਤਾ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਸੀ। 98 ਸਾਲ ਦੀ ਆਰਬਲਾ। 1631 ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਚਲਾਣਾ ਕੀਤਾ ਤੇ ਉਸ ਵਕਤ ਉਹਨਾਂ ਦੀ ਉਮਰ 125 ਸਾਲ ਬਣਦੀ ਏ ਤੇ 125 ਸਾਲਾਂ ਵਿੱਚੋਂ 113 ਸਾਲ ਉਹਨਾਂ ਕੇਵਲ ਸਿੱਖੀ ਹੀ ਕਮਾਈ। 113 ਸਾਲਾਂ ਦੇ ਵਿੱਚ ਇੱਕ ਉਹ ਵੀ ਵਕਤ ਆਇਆ, ਮੈਂ ਬਾਬਾ ਸਾਹਿਬ ਦੇ ਜੀਵਨ ਸੰਬੰਧੀ ਨਹੀਂ, ਸਿਰਫ ਜੋ ਅੱਜ ਦਾ ਹੁਕਮ ਆਇਆ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ, ਸਿਰਫ ਇੱਕੋ ਤੁਕ। ਉਹ ਵਕਤ ਆਇਆ ਸਨ 1604 ਨੂੰ ਜਿਸ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕਰਾਇਆ। ਤੇ ਦੇਖੋ ਹੁਕਮਨਾਮੇ ਦੀ ਮਹਾਨਤਾ ਕੀ ਹੈ। ਉਸ ਵਕਤ ਜਿਹੜਾ ਪਹਿਲਾ ਸ਼ਬਦ ਵਰਤਿਆ, ਅੱਜ ਅਸੀਂ ਹੁਕਮਨਾਮਾ ਵੀ ਕਹਿੰਦੇ ਹਾਂ, ਬਾਹਰ ਅਸੀਂ ਮੁੱਖ ਵਾਕ ਵੀ ਲਿਖ ਦਿੰਦੇ ਹਾਂ, ਪਰ ਜਿਸ ਦਿਨ ਪਹਿਲਾ ਪ੍ਰਕਾਸ਼ ਕੀਤਾ ਉਸ ਦਿਨ ਜੋ ਬਚਨ ਹੁਕਮਨਾਮੇ ਲਈ ਵਰਤੇ ਉਹ ਸ਼ਬਦ ਸੀ ਆਵਾਜ਼ਾ। ਅਸੀਂ ਪੜ੍ਹਦੇ ਹਾਂ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼, ਉੱਥੇ ਹੁਕਮ ਨਹੀਂ ਸ਼ਬਦ ਆਇਆ, ਆਵਾਜ਼ ਆਇਆ ਹੈ। ਆਵਾਜ਼ ਨੂੰ ਸ਼ਬਦ ਕਹਿ ਲੋ, ਵਾਕ ਕਹਿ ਲੋ, ਬਾਣੀ ਕਹਿ ਲੋ। ਤੇ ਇਹ ਕਾਰਨ ਕਿ ਜਦੋਂ ਆਪਾਂ ਪਿੰਡਾਂ ਚੋਂ ਕਿਤੇ ਆਪਣੇ ਪਿਛੋਕੜ ਨੂੰ ਦੇਖਦੇ ਹਾਂ ਤੇ ਅਕਸਰ ਕਹਿੰਦੇ ਸਨ ਕਿ ਮੈਂ ਸਵੇਰੇ ਬਾਬਾ ਜੀ ਨੇ ਜਦੋਂ ਆਵਾਜ਼ਾਂ ਦਿੱਤਾ ਮੈਂ ਉਦੋਂ ਹੀ ਉੱਠ ਬੈਠਾ ਸੀ, ਉਦੋਂ ਹੀ ਵਰਤਦੇ ਸਾਂ ਆਵਾਜ਼ਾਂ। ਇੱਥੇ ਸ਼ਬਦ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼। ਆਵਾਜ਼ ਦਾ ਅਰਥ ਹੁਕਮ ਸ਼ਬਦ, ਸੁਣੇ ਸਭ ਪੰਥ ਕਹਿੰਦੇ ਨੇ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ। ਅਦਬ ਨਾਲ ਖੋਲਿਆ ਗੁਰੂ ਗ੍ਰੰਥ ਸਾਹਿਬ ਨੂੰ। ਇੱਥੇ ਅਗਲੀ ਬੇਨਤੀ ਨਾਲ ਕਿਉਂ ਇਹ ਨੁਕਤਾ ਚੁਣਿਆ ਹੈ ਕਿ ਬਾਣੀ ਦਾ ਜਿਹੜਾ ਹੁਕਮ ਆਇਆ ਉਹ ਕਿਸ ਦਾ ਉਚਾਰਨ ਕੀਤਾ ਸੀ, ਅਦਬ ਸੰਗ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ, ਤੇ ਹੁਕਮ ਸੀ ਕਿ ਸੂਈ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਨੂੰ ਸਮਝੀਓ, ਮੇਰੀ ਬੇਨਤੀ ਹੈ ਕਿ ਹੁਕਮਨਾਮਾ ਜਿਹੜਾ ਆਇਆ ਉਹਦੇ ਉਚਾਰਨ ਕਰਤਾ ਗੁਰੂ ਅਰਜੁਨ ਦੇਵ ਨੇ ਸੂਈ ਮਹੱਲਾ ਪੰਜਵਾਂ, ਤੇ ਹੁਕਮਨਾਮਾ ਸੁਣਨ ਵਾਲੇ ਵੀ ਗੁਰੂ ਅਰਜੁਨ ਦੇ ਬੈਠੇ ਹੋਏ ਜਿਨ੍ਹਾਂ ਦਾ ਮਾਂ ਵਾਕ ਉਚਾਰਨ ਕੀਤਾ ਹੋਇਆ, ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ, ਉਹ ਹੀ ਕਹਿ ਰਹੇ ਨੇ ਬਾਬਾ ਸਾਹਿਬ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ਾਂ ਲਓ। ਤੇ ਜਦੋਂ ਆਵਾਜ਼ਾਂ ਲਿਆ ਤੇ ਹੁਕਮ ਵੀ ਸੂਈ ਮਹੱਲਾ ਪੰਜਵਾਂ ਆਇਆ, ਇਹਦਾ ਮਤਲਬ ਉਸ ਦਿਨ ਇੱਕ ਗੱਲ ਸਮਝਾ ਦਿੱਤੀ ਕਿ ਬਾਣੀ ਦੇ ਉਚਾਰਨ ਕਰਤਾ ਸਤ ਗੁਰੂ ਵੀ ਉਸ ਸ਼ਬਦ ਨੂੰ ਜਦੋਂ ਸੁਣਦੇ ਨੇ ਤੇ ਉਸ ਨੂੰ ਪਾਵਨ ਪਵਿੱਤਰ ਆਵਾਜ਼ਾਂ ਤੇ ਹੁਕਮ ਹੀ ਜਾਣਦੇ ਪਏ, ਭਾਵੇਂ ਉਚਾਰਨ ਉਹਨਾਂ ਦੀ ਕੀਤਾ ਹੈ। ਦੇਖੋ ਬੜੀ ਵਿਲੱਖਣ ਹੈ ਬਾਤ। ਉੱਥੇ ਫਿਰ ਹੁਕਮ ਆਇਆ, ਉਸ ਤੋਂ ਅੱਗੇ ਜਦੋਂ ਵੀ ਸਿੱਖਾਂ ਉੱਤੇ ਕੋਈ ਭੀੜਾ ਬਣੀ, ਕਿਤੇ ਸਾਨੂੰ ਬਾਹਰ ਮੁਖੀ ਦੁਸ਼ਮਣ ਜਾਂ ਅੰਦਰੂਨੀ ਸਾਡੀ ਕਲਾ ਕਲੇਸ਼ ਬਣੀ, ਤੇ ਸੱਚ ਇਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕੀਤੀ ਗਈ ਤੇ ਹੁਕਮਨਾਮੇ ਜੋ ਆਏ ਸਾਰੀਆਂ ਸਿੱਖ ਸੰਗਤਾਂ ਨੇ ਉਹਦੇ ਅੱਗੇ ਸੀਸ ਚੁੱਕਾ। ਇੱਕ ਸਿਰਫ ਹੁਕਮਨਾਮਾ, ਇੱਕ ਦੋ ਹੋਰ ਮੈਂ ਕਹਿ ਕੇ ਇਸ ਤੋਂ ਅੱਗੇ ਚੱਲਣਾ ਚਾਹਾਂਗਾ, ਕਿਉਂਕਿ ਪਹਿਲਾ ਹੁਕਮ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਦੂਸਰਾ ਹੁਕਮ ਦਮਦਮਾ ਸਾਹਿਬ ਦੀ ਧਰਤੀ ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਚਨ ਸ਼ਾਮਿਲ ਕੀਤੇ ਗਏ, ਤੇ ਉੱਥੇ ਇਤਿਹਾਸ ਕਹਿੰਦਾ ਹੁਕਮਨਾਮਾ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਗੇ ਹਮਾਰੀ। ਜਿਸ ਦਿਨ ਹਜ਼ੂਰ ਨਦੇੜ ਪਹੁੰਚਦੇ, ਜੋ ਉਥੋਂ ਦੀ ਨਦੇੜ ਦੀ ਹਜ਼ੂਰ ਸਾਹਿਬ ਦੀ ਰਵਾਇਤ ਹੈ, ਵਿਦਵਾਨ ਟੀਕਾਕਾਰ ਜਾਂ ਇਤਿਹਾਸਕਾਰਾਂ ਨੇ ਲਿਖਿਆ ਕਿ ਹੁਕਮਨਾਮਾ ਆਇਆ ਸੀ, ਧੰਨ ਗੁਰੂ ਕਲਗੀਧਰ ਜੀ ਨੇ ਲਿਆ, ਤੇ ਇੱਥੇ ਉੱਥੇ ਵੀ ਰਵਾਇਤ ਹੈ। ਕਈ ਗੱਲਾਂ ਸਾਨੂੰ ਉਹਨਾਂ ਥਾਵਾਂ ਤੇ ਜਾ ਕੇ ਪਤਾ ਲੱਗਦਾ, ਇਤਿਹਾਸਕਾਰ ਕਈ ਵਾਰੀ ਗ੍ਰੰਥ ਪੜ੍ਹ ਕੇ ਲਿਖ ਦਿੰਦਾ ਜਾਂ ਸੁਣੀ ਗੱਲ ਲਿਖ ਲੈਂਦਾ, ਪਰ ਜਦੋਂ ਅਸੀਂ ਉਸ ਥਾਂ ਤੇ ਉਸ ਜ਼ਮੀਨ ਤੇ ਪਹੁੰਚਨੇ ਆ, ਕਈ ਵਾਰੀ ਲਿਖਤ ਕੁਝ ਬੋਲਦੀ ਹੁੰਦੀ ਹੈ ਤੇ ਹਕੀਕਤ ਕੁਝ ਹੋਰ ਹੁੰਦੀ, ਅਸਲੀਅਤ ਕੁਝ ਹੋਰ ਹੁੰਦੀ। ਭਾਵੇਂ ਕਿ ਵਿਦਵਾਨਾਂ ਨੇ ਕਿਹਾ ਕਿ ਹੁਕਮਨਾਮਾ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਏ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ, ਸੰਤਨ ਕੀ ਸਰਨਾਹੀ। ਦਾਸ ਵੀ ਇਹ ਕਹਿੰਦਾ ਰਿਹਾ ਪਹਿਲਾਂ, ਪਰ ਜਿਸ ਦਿਨ ਉੱਥੇ ਪਹੁੰਚੇ 300 ਸਾਲਾਂ ਤੇ, ਉਹਨਾਂ ਨੇ ਫਿਰ ਇਹ ਗੱਲ ਕਹੀ, ਕਹਿਣ ਲੱਗੇ ਅਸਲ ਚ ਇਹ ਸ਼ਬਦ ਗੁਰੂ ਸਾਹਿਬ ਜਦੋਂ ਪਿਆਨਾ ਕਰਨ ਲੱਗੇ, ਕਨਾਤ ਲਾਈ ਗਈ, ਇਹ ਪਵਿੱਤਰ ਸ਼ਬਦ ਸਿੱਖਾਂ ਨੂੰ ਕਿਹਾ ਇਹਦੀ ਕੀਰਤਨ ਕਰੋ ਕਿ ਅਬ ਮੋਹੇ ਜੀਵਨ ਪਦਵੀ ਪਾਈ, ਇਸ ਸ਼ਬਦ ਨੂੰ ਗਾਇਨ ਕਰੋ। ਪਰ ਹੁਕਮਨਾਮਾ ਗੁਰੂ ਕਲਗੀਧਰ ਜੀ ਨੇ ਖੁਦ ਲਿਆ, ਤੇ ਹੁਕਮਨਾਮਾ ਸੀ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਜੋ ਉਥੋਂ ਦੀ ਜ਼ਮੀਨੀ ਹਕੀਕਤ ਹੈ। ਪਰ ਉੱਥੇ ਦੇਖੋ ਤਿੰਨ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਸਾਡੇ ਪੁਰਬ ਨੇ। ਉਸ ਤੋਂ ਅੱਗੇ ਇੱਕ ਉਦਾਹਰਨ ਪੰਥ ਪ੍ਰਕਾਸ਼ ਵਿੱਚੋਂ ਦੇਖ ਕੇ, ਕਿ ਇਸ ਕਰਕੇ ਮੇਰੀ ਬੇਨਤੀ ਸੀ ਕਿ ਦੇਖੋ ਜ਼ਿੰਦਗੀ ਵਿੱਚ ਦੁੱਖ ਸੁੱਖ ਮੁਸੀਬਤ ਭੀੜਾ ਇਹ ਸੰਸਾਰ ਦੀ ਖੇਡ ਹੈ, ਨਾ ਦੁੱਖ ਸਦਾ ਰਹਿੰਦਾ ਤੇ ਨਾ ਪਿਆਰੇ ਸੁੱਖ ਕਦਾ ਟਿਕਿਆ ਰਹਿਣਾ। ਪਿਛਲੇ ਦਿਨੀ ਦਾਸ ਨੇ ਅਰਜ਼ ਕੀਤੀ ਕਿ ਸਾਲ ਦੀਆਂ ਤਾਂ ਰੁੱਤਾਂ ਵੀ ਸਦੀਆਂ ਨਹੀਂ ਟਿਕੀਆਂ ਰਹਿਣੀਆਂ, ਜੇ ਰੁੱਤ ਵੀ ਸਦਾ ਨਹੀਂ ਟਿਕੀ ਰਹਿਣੀ ਤੇ ਮਨਾ ਜੋ ਕੁਝ ਤੇਰੇ ਨਾਲ ਵਾਪਰਦਾ, ਨਾ ਸੁੱਖ ਸਦਾ ਤੇਰੇ ਕੋਲ ਰਹਿਣੇ ਨੇ ਤੇ ਨਾ ਦੁੱਖਾਂ ਨੇ ਤੈਨੂੰ ਸਦਾ ਪਰੇਸ਼ਾਨ ਕਰਨਾ। ਪਰ ਅਸੀਂ ਸੁੱਖ ਵਿੱਚ ਵੀ ਗੁਰੂ ਦਾ ਪੱਲਾ ਤੇ ਦੁੱਖ ਵਿੱਚ ਵੀ ਗੁਰੂ ਦਾ ਪੱਲਾ ਪਕੜਨਾ ਹੈ। ਉੱਥੇ ਦਾਸ ਬੇਨਤੀ ਕਰੇ, ਇੱਕ ਵਕਤ ਐਸਾ ਆਇਆ ਕਿ ਜਦੋਂ ਸਿੱਖ ਸੰਗਤਾਂ ਉਹਨਾਂ ਕੋਲ ਫਰਿਆਦ ਕੀਤੀ ਕਸੂਰ ਦੇ ਬ੍ਰਾਹਮਣ ਨੇ, ਉਹਨੇ ਆ ਕੇ ਕਿਹਾ ਮੇਰੀ ਘਰ ਵਾਲੀ ਮੇਰੀ ਪਤਨੀ ਅਸਮਾਨ ਖਾਨ ਨੇ ਧੱਕੇ ਨਾਲ ਜ਼ੋਰ ਨਾਲ ਆਪਣੀ ਘਰ ਪਾਈ ਤੇ ਤੁਹਾਡੇ ਤੋਂ ਬਿਨਾਂ ਮੇਰੀ ਕੋਈ ਸੁਣਵਾਈ ਕਰਨ ਵਾਲਾ ਨਹੀਂ, ਫਰਿਆਦ ਮੈਂ ਕਿਹਦੇ ਕੋਲ ਸੁਣਾਵਾਂ। ਤੇ ਇਸ ਘਟਨਾ ਨੂੰ ਰਤਨ ਸਿੰਘ ਭੰਗੂ ਨੇ, ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਏ ਦੇ ਪੋਤੇ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤਾ ਹੈ। ਉਹਨੇ ਤਾਂ ਫਿਰ ਕਿਹਾ ਮਿਸਲਾਂ ਇਕੱਠੀਆਂ ਹੋਈਆਂ। ਫਿਰ ਸਾਰਿਆਂ ਨੇ ਗੱਲ ਕਹੀ ਕਿ ਜੇ ਇਹ ਫਰਿਆਦੀ ਆਇਆ ਲੋੜਵੰਦ ਆਇਆ ਇੱਕ ਕੰਮ ਕਰੋ, ਇਹਦੀ ਮਦਦ ਜ਼ਰੂਰ ਕਰੋ। ਕੁਝ ਸਿੰਘਾਂ ਨੇ ਕਿਹਾ ਵੀ ਗਿਣਤੀ ਥੋੜੀ ਹੈ, ਉਹਦੇ ਕੋਲ 12 ਕਿਲੇ ਨੇ। ਕਿਸੇ ਨੇ ਕਿਹਾ ਉਸ ਕੋਲ ਫੌਜ ਹੈ। ਉੱਥੇ ਇੱਕੋ ਇੱਕ ਸੁਰ ਆਵਾਜ਼ ਆਈ, ਕੁਛ ਵੀ ਹੋਵੇ ਆਪਸ ਵਿੱਚ ਚਰਚਾ ਕਰਨ ਦੀ ਥਾਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਈਏ। ਜਿਹੜੀ ਅਰਦਾਸ ਉਹਨਾਂ ਕੀਤੀ, ਮੈਂ ਤਾਂ ਸ਼ਬਦ ਚੁਣੇ ਨੇ, ਕਿੱਡੇ ਪਿਆਰੇ ਸ਼ਬਦ ਸਨ ਉਹਨਾਂ ਦੇ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲੋ ਕੇ ਕਹਿਣ ਲੱਗੇ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਸ਼ਬਦ ਸੱਚੀ ਦੇ ਵਰਤਿਆ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਸਿੱਖ ਸੰਗਤ ਕੋ ਸੱਚ ਵਾਕ ਦੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਉਹ ਹੁਕਮ ਆਇਆ ਕਿ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ। ਜਦੋਂ ਹੁਕਮ ਆਇਆ ਤੇ ਸਿੱਖਾਂ ਨੇ ਕਿਹਾ ਸਾਨੂੰ ਫਤਿਹਯਾਬੀ ਮਿਲੇਗੀ, ਚੱਲਣ ਲੱਗੇ। ਤੇ ਮੈਂ ਉੱਥੋਂ ਇੱਕ ਬਜ਼ੁਰਗ ਦੀ ਸਿਰਫ ਗੱਲ ਕਹਿਣੀ ਚਾਹਨਾ। ਤੁਰਦਿਆਂ ਇੱਕ ਸਿੰਘ ਬਜ਼ੁਰਗ ਸੀ ਤੇ ਕਿਸੇ ਨੇ ਕਿਹਾ ਤੁਸੀਂ ਚੱਲਿਓ ਕਸੂਰ, ਤੁਹਾਨੂੰ ਪਤਾ ਉਹਦੇ 12 ਕਿਲੇ, ਉਹਦੇ ਕੋਲ ਫੌਜ, ਤੁਹਾਡੀ ਗਿਣਤੀ ਕੀ? ਉਸ ਬਜ਼ੁਰਗ ਦੀ ਜ਼ਬਾਨ ਤੋਂ ਇਹ ਨਹੀਂ ਨਿਕਲਿਆ ਸਾਡੀਆਂ ਬਾਹਾਂ ਵਿੱਚ ਬਲ ਬੜਾ, ਸਾਡੇ ਕੋਲ ਸ਼ਕਤੀ ਬੜੀ। ਉਹਨੇ ਇੱਕੋ ਗੱਲ ਕਹੀ, ਕਹਿੰਦੇ ਸਾਨੂੰ ਨਹੀਂ ਪਤਾ ਉਹਦੇ ਕੋਲ 12 ਕਿਲੇ ਨੇ, ਸਾਨੂੰ ਨਹੀਂ ਪਤਾ ਉਹਦੇ ਕੋਲ 12,000 ਸਿਪਾਹੀ ਨੇ, ਸਾਨੂੰ ਤਾਂ ਇੱਕੋ ਪਤਾ, ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋ ਗੋ ਹਮਰੇ ਕਾ। ਕਿੱਡੇ ਵੱਡੀ ਸਿਦਕ ਦੀ ਇਹ ਤੁਕ ਸੀ ਕਿ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋ ਗੋ ਹਮਰੋ ਕਾਜ, ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ਾਂ ਦਿੱਤਾ। ਇਹ ਤਾਕਤ ਤਾਂ ਗੁਰੂ ਦੀ ਵਰਤਨੀ ਹੈ। ਦੇਖੋ ਅੱਜ ਹੁਕਮ ਆਇਆ ਤੇ ਇੱਕ ਤੁਕ ਹੀ ਰਹਾਉ ਦੀ ਤੁਕ ਹੈ, ਇਹ ਬਚਨ ਹੈ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਸਿਰਫ ਇਸੇ ਤੁਕ ਨੂੰ ਅਖਰੀ ਅਰਥ ਬੜੇ ਸੁਖੈਨ ਨੇ। ਬੰਦਨਾ ਦਾ ਅਰਥ ਹੁੰਦਾ ਨਮਸਕਾਰ ਕਰਨੇ, ਬੰਦਨਾ ਦਾ ਅਰਥ ਹੁੰਦਾ ਹੱਥ ਜੋੜਨੇ। ਕਿਸ ਨੂੰ ਨਮਸਕਾਰ ਕਰੀਏ, ਕਿਹਦੇ ਅੱਗੇ ਝੁਕੀਏ? ਸਤਿਗੁਰੂ ਕਹਿ ਰਹੇ ਨੇ ਉਸ ਖਰੀ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਨਮਸਕਾਰ ਕਰ, ਉਹਦੇ ਅੱਗੇ ਝੁਕ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਰਾਏ ਦਾ ਅਰਥ ਹੈ ਬਾਦਸ਼ਾਹ, ਸਭ ਦੀ ਧਰਤੀ ਦੀ ਪਾਲਣਾ ਕਰਨ ਵਾਲਾ ਜੋ ਗੋਪਾਲ ਪਾਤਸ਼ਾਹ ਹੈ, ਉਹਦੇ ਗੁਣ ਗਾਓ ਤੇ ਉਹਨੂੰ ਮੱਥਾ ਟੇਕੋ। ਹੁਣ ਇੱਕ ਸੋਗ ਹੈ, ਪਿਛਲੇ ਦਿਨੀ ਦਾਸ ਅਰਜ਼ ਕਰਕੇ ਆਇਆ ਕਿ ਦੇਖੋ ਮੱਥਾ ਟੇਕਣਾ, ਇਹ ਸਤਿਗੁਰੂ ਨੇ ਬਾਣੀ ਵਿੱਚ ਬੜੀ ਵਾਰੀ ਕਿਹਾ, ਕਿਤੇ ਨਮਸਕਾਰ ਕਿਹਾ, ਕਿਤੇ ਝੁਕਣ ਦੀ ਗੱਲ ਕਹੀ। ਸੱਚ ਇਵੇਂ ਕਿ ਗੁਰੂ ਸਾਨੂੰ ਮੱਥਾ ਟੇਕ ਕੇ ਕੇਵਲ ਤਨ ਨੂੰ ਝੁਕਣ ਦੀ ਗੱਲ ਨਹੀਂ ਕਹਿੰਦੇ। ਸਤਿਗੁਰੂ ਕਹਿੰਦਾ ਕਿ ਤੇਰਾ ਅੰਦਰ 20 ਬੰਦਿਆਂ ਝੁਕ ਜਾਏ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਨਹੀਂ ਝੁਕਦਾ, ਸਰੀਰ ਝੁਕੀ ਜਾ ਰਿਹਾ, ਹੱਡੀਆਂ ਦਾ ਢਾਂਚਾ ਤਾਂ ਝੁਕਦਾ, ਮੱਥਾ ਟੇਕਣ ਦਾ ਤਰੀਕਾ ਵੀ ਇੱਕੋ ਜਿਹਾ ਹੋ ਸਕਦਾ, ਪਰ ਅੰਦਰੋਂ ਝੁਕਣਾ ਸਭ ਦਾ ਇੱਕੋ ਜਿਹਾ ਨਹੀਂ। ਅੰਦਰੋਂ ਤਾਂ ਗੁਰੂ ਕਿਰਪਾ ਕਰੇ ਮੱਥੇ ਦੇ ਨਾਲ ਨਾਲ ਬੰਦੇ ਦਾ ਅੰਦਰ 20 ਝੁਕ ਜਾਏ, ਜਿਵੇਂ ਇੱਥੇ ਬੰਦਨਾ ਸ਼ਬਦ ਵਰਤਿਆ, ਇਸੇ ਤਰ੍ਹਾਂ ਗੁਰੂ ਸਾਹਿਬ ਨੇ ਨਮਸਕਾਰ ਵੀ ਵਰਤਿਆ, ਸ਼ਬਦ ਉਹਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਨਮਸਕਾਰ ਇੱਕ ਭਗਤੀ ਹੈ, ਜਿਹੜੀ ਨਵ ਦਾ ਭਗਤੀ ਹੈ, 9 ਤਰ੍ਹਾਂ ਦੀ ਭਗਤੀ ਹੈ, ਕੀਰਤਨ, ਸੇਵਾ, ਚਰਨਾਂ ਦੀ ਸੇਵਾ, ਸੁਣਨਾ, ਉਹਦੇ ਵਿੱਚੋਂ ਨਮਸਕਾਰਾਤਮਕ ਇੱਕ ਭਗਤੀ ਹੈ, ਮੱਥਾ ਟੇਕਣਾ ਵੀ ਇੱਕ ਭਗਤੀ ਹੈ, ਉਹਨਾਂ ਨਵ ਦਾ ਭਗਤੀ ਵਿੱਚੋਂ। ਹੁਣ ਜਦੋਂ ਕੋਈ ਨਮਸਕਾਰ ਕਰਦਾ ਹੈ, ਇਹ ਸਤਿਗੁਰੂ ਨੇ ਬਾਣੀ ਵਿੱਚ ਇਸ ਭਗਤੀ ਦਾ ਬੜੀ ਵਾਰੀ ਜ਼ਿਕਰ ਕੀਤਾ, ਜਿਵੇਂ ਅਸੀਂ ਪੜ੍ਹਦੇ ਹਾਂ ਨਾਰਾਇਣ ਨਰਪਤ ਨਮਸਕਾਰ ਹੈ, ਉਹ ਵੀ ਬੰਦਨਾ ਹੈ, ਮੱਥਾ ਟੇਕਣਾ ਹੈ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ, ਬੰਦਨਾ ਹੈ। ਭਾਈ ਗੁਰਦਾਸ ਹੈ, ਉਹਨਾਂ ਨੇ 12 ਸ਼ੁਰੂ ਕੀਤੀਆਂ, ਆਪਣੀ ਰਸਨਾ ਤੋਂ 12 ਦੀਆਂ ਪੌੜੀਆਂ ਲਿਖਦੇ ਨੇ, ਤੇ ਪਹਿਲੀ ਜਿਹੜੀ ਉਹਨਾਂ ਆਪਣੀ ਵਾਰ ਦੀ ਤੁਕ ਲਈ, ਪਹਿਲੀ ਪੌੜੀ ਵਿੱਚ ਤੁਕ ਹੀ ਇਹ ਕਿ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾ ਹੈ, ਉੱਥੇ ਸ਼ਬਦ ਵੀ ਨਮਸਕਾਰ ਕਿਹਾ, ਬੰਦਨਾ ਕਿਹਾ, ਝੁਕਣਾ ਕਿਹਾ। ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ। ਹੁਣ ਜਦੋਂ ਆਪਾਂ ਸਵੇਰੇ ਜਾਪ ਸਾਹਿਬ ਕਰਨੇ, ਬੰਦਨਾ ਹਰ ਬੰਦਨਾ ਜਾਪ ਸਾਹਿਬ ਆਪਾਂ ਰੋਜ਼ ਕਰਨੇ ਆ ਸਵੇਰੇ, ਧੰਨ ਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਬੋਲ ਨੇ, ਇਸ ਵਿੱਚ 22 ਛੰਦ ਗੁਰੂ ਜੀ ਨੇ ਵਰਤੇ ਨੇ ਤੇ ਸਤਿਗੁਰੂ ਨੇ 199 ਬੰਦ ਉਚਾਰਨ ਕੀਤੇ। 22 ਛੰਦ ਨੇ, 26 ਛੰਦ ਤੋਂ ਸ਼ੁਰੂ ਹੁੰਦਾ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਟ ਭੇਦ ਕੋ ਕਹਿ ਨਾ ਸਕਤ ਕਹੀ। ਜਦੋਂ ਆਪਾਂ ਪਹੁੰਚਨੇ ਆ ਅਖੀਰ ਕਿ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ ਦੁਕਾਲੰ ਪਰਣਾਸ਼ੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗਿੰਗ ਵਿਭੂਤੇ। ਇਹਦੇ ਵਿੱਚ ਤੁਸੀਂ ਦੇਖੋ, ਵੈਸੇ ਤਾਂ ਸਤਿਗੁਰੂ ਦੀ ਇਸ ਰਚਨਾ ਤੋਂ ਕੁਰਬਾਨ ਜਾਈਏ, ਜਾਪ ਸਾਹਿਬ ਤੋਂ ਕਿਤੇ ਟੇਕ ਕੇ ਪੜ੍ਹੀਏ, ਮੈਂ ਕਹਿੰਦਾ ਥੋੜੇ ਜੇ ਨੂੰ ਧਿਆਨ ਨਾਲ ਕਿਤੇ ਜਾਪ ਸਾਹਿਬ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਇਹ ਥੋੜੀ ਜੀ ਬਾਣੀ ਮਹਿੰਗੀ ਲੱਗਦੀ ਏ, ਸੱਚ ਇਵੇਂ ਜਿੰਨਾ ਛੇਤੀ ਜਾਪ ਸਾਹਿਬ ਕੰਠ ਹੁੰਦਾ ਨਾ, ਬਸ ਚੱਲਦਿਆਂ ਸਾਰ ਹੀ ਜਿਉਂ ਜਿਉਂ ਇਹਦੇ ਲਈ ਭਾਵਨਾ ਬਣਾਈ ਜਾਏ। ਇਹਦੇ ਵਿੱਚ ਹਜ਼ੂਰ ਨੇ ਜ਼ਿਆਦਾਤਰ ਜਿਹੜੀ ਭਗਤੀ ਦਾ ਜ਼ਿਕਰ ਕੀਤਾ ਨਮਸਕਾਰ ਆਤਮਕ ਹੀ ਭਗਤੀ ਹੈ। ਨਮਸਤੁਨ ਤੈਨੂੰ ਨਮਸਕਾਰ ਹੈ, ਨਮਸਤਨ ਤੈਨੂੰ ਮੱਥਾ ਟੇਕਣਾ ਨਮਸਕਾਰ ਕਰਨਾ, ਨਮੋ ਚਾਰ ਸ਼ਬਦ ਖਾਸ ਕਰਕੇ ਨਮਸਤੁਨ ਨਮਸਤਨ ਨਮਸਤਸਤ ਤੇ ਨਮੋ ਚਾਰ ਸ਼ਬਦ ਵਾਰ ਵਾਰ ਆਉਂਦੇ ਪਏ ਨੇ ਤੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਇਹ ਵਾਰ ਵਾਰ ਸ਼ਬਦ ਕਿਉਂ। ਹਾਂ ਗੁਰਮੁਖੋ, ਪੂਰੇ ਦਾ ਪੂਰਾ ਜਾਪ ਸਾਹਿਬ ਸਾਨੂੰ ਇਹ ਦੱਸਦਾ ਪਿਆ ਕਿ ਪਰਮਾਤਮਾ ਸਾਹਮਣੇ ਝੁਕਣਾ ਕਿਵੇਂ, ਨਮਸਕਾਰ ਕਿਵੇਂ ਕਰਨੀ। ਦੇਖੋ ਜੇ ਸਾਹਿਤਕ ਪੱਖੋਂ ਦੇਖੋ ਸਤਿਗੁਰੂ ਨੇ ਕਿੰਨੀ ਕਿਰਪਾ ਕੀਤੀ। ਮੈਂ ਤਾਂ ਇਸ ਬਾਣੀ ਨੂੰ ਚੁਣਿਆ ਕਿਉਂਕਿ ਰੋਜ਼ ਅਸੀਂ ਇਹਦਾ ਪਾਠ ਕਰਨੇ, ਗੁਰਮੁਖਾਂ ਮਹਾਂਪੁਰਖਾਂ ਨੇ ਇਹਦੇ ਅਰਥ ਵੀ ਕੀਤੇ ਜਾਪ ਸਾਹਿਬ ਦੀ ਇਸ ਪਵਿੱਤਰ ਬਾਣੀ ਦੇ। ਹੁਣ ਇਹਦੇ ਵਿੱਚ ਵਾਰ ਵਾਰ ਨਮੋ ਨਮਸਤਸਤ ਨਮਸਤੁੰਗ ਨਮਸਤਸਤ ਸ਼ਬਦ ਪੜ੍ਹਨੇ। ਸਾਹਿਤਕ ਪੱਖੋਂ ਜੇ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪਵਿੱਤਰ ਪ੍ਰਵਾਨਕ ਹੈ, ਮੈਂ ਇਤਿਹਾਸ ਨਹੀਂ, ਕਿ ਗੁਰੂ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੀ ਧਰਮ ਦੇ ਹਾਲਾਤ ਸਨ, ਲੋਕ ਸ਼ਬਦਾਂ ਪਿੱਛੇ ਵੀ ਇੱਕ ਦੂਜੇ ਦਾ ਸਿਰ ਲਾ ਦਿੰਦੇ ਸਨ। ਦੇਖੋ ਅਸੀਂ ਰਚਨਾ ਚ ਦੇਖਾਂਗੇ ਸ਼ਬਦ ਪਿੱਛੇ। ਮੰਨ ਲਓ ਜਿਵੇਂ ਗੁਰੂ ਸਾਹਿਬ ਨੇ ਕਿਹਾ, ਹਿੰਦੂ ਕਹਿ ਰਿਹਾ ਸੀ ਰਾਮ ਤੇ ਮੁਸਲਮਾਨ ਉਹਦੇ ਸ਼ਬਦ ਨੂੰ ਕਾਟ ਕਰਕੇ ਕੱਟ ਕੇ ਕਹਿ ਰਿਹਾ ਸੀ ਕਿ ਕਾਫਿਰ ਝੂਠ ਬੋਲਦਾ, ਕੁਫਰ ਤੋਲਦਾ, ਅਸਲ ਵਿੱਚ ਅੱਲਾਹ ਲਈ ਰਾਮ ਸ਼ਬਦ ਨਹੀਂ, ਅੱਲਾਹ ਤਾਂ ਕੇਵਲ ਰਹੀਮ ਹੈ। ਉਹਨੇ ਰਾਮ ਤੋਂ ਨਫ਼ਰਤ ਕੀਤੀ। ਧਿਆਨ ਦਿਆ ਜੇ ਜਾਪ ਸਾਹਿਬ ਕੀ ਹੈ, ਕਿੱਡੀ ਵੱਡੀ ਸਤਿਗੁਰੂ ਦੀ ਕਿਰਪਾ। ਸਿਰ ਮੈਂ ਵਣਗੀ ਮਾਤਰ ਬੇਨਤੀ ਕਰਨ ਲੱਗਾ, ਉਂਝ ਜੇ ਜਾਪ ਸਾਹਿਬ ਦੇ ਅਰਥ ਕਰੀਏ, ਕਦੇ ਸਤਿਗੁਰੂ ਕਿਰਪਾ ਕਰੇ ਇਹੋ ਜਿਹਾ ਵਕਤ ਜ਼ਿੰਦਗੀ ਵਿੱਚ ਆਵੇ। ਏਡਾ ਵੱਡਾ ਖਜ਼ਾਨਾ ਹੈ ਕਿ ਜਾਪ ਸਾਹਿਬ ਦੇ ਅਰਥ ਕਰਦਿਆਂ ਕਲਗੀ ਵਾਲੇ ਦੇ ਚਰਨ ਚੁੰਮਣ ਲੱਗ ਪੈਂਦਾ ਬੰਦਾ, ਕਿੱਡੀ ਵੱਡੀ ਬਖਸ਼ਿਸ਼ ਹੈ। ਹੁਣ ਦੇਖੋ ਇੱਕ ਮੈਂ ਉਦਾਹਰਨ ਦੇ ਦੇਣਾ ਭਾਈ ਗੁਰਦਾਸ ਸਾਹਿਬ ਤੋਂ, ਇੱਕ ਗੁਰੂ ਗ੍ਰੰਥ ਸਾਹਿਬ ਚੋਂ। ਹੁਣ ਭਾਈ ਸਾਹਿਬ ਨੇ ਲਿਖਿਆ ਕਿ ਉਹਨਾਂ ਦੀ ਰਚਨਾ ਵਿੱਚੋਂ ਹੈ ਕਿ ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ ਹੈ। ਭਾਵਾਂ ਕਿ ਕੁਰਾਨ ਦੇ ਅੰਦਰ ਰੱਬ ਦੇ 99 ਦੇ ਕਰੀਬ ਨਾਮ ਵਰਤੇ ਤੇ ਸਭ ਤੋਂ ਉੱਚਾ ਜਿਹੜਾ ਨਾਮ ਹੈ ਨਾ, ਉਹ ਕਿਹਾ ਗਿਆ ਅੱਲਾਹੂ ਅਕਬਰ। ਅਕਬਰ ਇੱਕ ਸ਼ਬਦ ਬਾਣੀ ਚ ਕਬੀਰ ਆਉਂਦਾ ਹੈ, ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ, ਯਕ ਅਰਜ਼ ਗੁਪਤੋਂ ਵਾਲਾ ਜਿਹੜਾ ਸ਼ਬਦ ਹੈ। ਕਬੀਰ ਦਾ ਅਰਥ ਵੱਡਾ ਹੁੰਦਾ, ਪਰ ਜਿਹੜਾ ਸ਼ਬਦ ਅੱਲਾਹੂ ਅਕਬਰ, ਅਕਬਰ ਦਾ ਅਰਥ ਹੁੰਦਾ ਸਭ ਤੋਂ ਵੱਡਾ, ਅੱਲਾਹ ਹੀ ਸਭ ਤੋਂ ਵੱਡਾ ਹੈ, ਉਸ ਤੋਂ ਵੱਡਾ ਹੋਰ ਕੋਈ ਨਹੀਂ, ਜਿਸ ਨੂੰ ਬਾਣੀ ਨੇ ਕਿਹਾ ਵੱਡੀ ਕੋ ਵੱਡਾ ਅਪਾਰ ਤੇਰਾ ਮਰਤਬਾ, ਤੂੰ ਸਭ ਤੋਂ ਵੱਡਾ। ਕੁਰਾਨ ਸ਼ੁਰੂ ਹੁੰਦਾ ਬਿਸਮਿਲਾ ਰਹਿਮਾਨ ਰਹੀਮ, ਬਿਸਮਿਲਾ ਰਹਿਮਾਨ ਰਹੀਮ, ਤੇ ਜਦੋਂ ਕਿਤੇ ਜ਼ਫਰਨਾਮਾ ਪੜ੍ਹਦੇ ਆ ਤੇ ਉਦੋਂ ਹੁੰਦਾ ਵਾਹ ਮੇਰੇ ਸਤਿਗੁਰੂ ਕਲਗੀ ਵਾਲਿਆ, ਜ਼ਫਰਨਾਮਾ ਲਿਖਦਿਆਂ ਦਾਸਤਾਨ ਵੱਖਰੀ ਲਿਖੀ। ਦਾਸਤਾਨ ਦਰਤ ਉਹ ਕਹਾਣੀ ਉਹ ਹਕੀਕਤ ਜਿਵੇਂ ਹਮਲੇ ਕੀਤੇ, ਪਰ ਦਾਸਤਾਨ ਤੋਂ ਪਹਿਲਾਂ ਸਤਿਗੁਰੂ ਨੇ ਜਿਹੜੇ ਸ਼ੇਰ ਦਰਜ ਕੀਤੇ ਨੇ ਉਹਨਾਂ ਦੇ ਅੰਦਰ ਰੱਬ ਦੀ ਸਿਫਤ। ਕੁਰਾਨ ਕਹਿ ਰਹੀ ਹੈ ਬਿਸਮਿਲਾ ਰਹਿਮਾਨ ਰਹੀਮ, ਤੇ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ ਚ ਕਹਿ ਰਹੇ ਨੇ ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਉਹਨੂੰ ਸਮਝਾਉਣ ਲਈ ਕਿ ਤੂੰ ਮਤ ਸਮਝ ਕਿ ਅਸੀਂ ਅੱਲਾ ਰੱਬ ਇੱਕ ਨੂੰ ਨਹੀਂ ਮੰਨਦੇ, ਤੂੰ ਰੋਜ਼ ਪੜ੍ਹਨਾ ਬਿਸਮਿਲਾ ਰਹਿਮਾਨ ਰਹੀਮ, ਪਰ ਅਸੀਂ ਕਹਿ ਰਹੇ ਹਾਂ ਕਮਾਲ ਏ ਕਰਾਮਾਤ ਕਾਇਮ ਕਰੀਮ। ਕਮਾਲ ਦਾ ਅਰਥ ਅਲੋਕਕ ਨੇ, ਅਦਭੁਤ ਨੇ ਤੇਰੀਆਂ ਕਰਾਮਾਤਾਂ।
ਸ਼ਕਤੀਆਂ ਤੇਰੇ ਮੌਜੇ ਕਮਾਲੇ ਕਰਾਮਾਤ ਕਾਇਮ ਕਾਇਮ ਦਰ ਤੇ ਆਦ ਸੱਚ ਸਦਾ ਰਹਿਣ ਵਾਲਾ ਕਾਇਮ ਕਰੀਮ ਕਰੀਮ ਦਾ ਅਰਥ ਦਾ ਬਖਸ਼ਾ ਕਰਨ ਵਾਲਾ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਜ਼ਾ ਦਾ ਅਰਥ ਆਪਣੀ ਪ੍ਰਸੰਨਤਾ ਆਪਣੀ ਖੁਸ਼ੀ ਰਜ਼ਾ ਬਖਸ਼ ਰਾਜ਼ਿਕ ਤੂੰ ਰਿਜ਼ਕ ਦੇਣ ਵਾਲਾ ਹੈ ਰਿਹਾ ਕੁਨ ਤੂੰ ਬੰਧਨਾਂ ਨੂੰ ਕੱਟਣ ਵਾਲਾ ਹੈ ਰਹੀਮ ਸਭ ਤੇ ਤਰਸ ਕਰਨ ਵਾਲਾ ਵਾਹਿਗੁਰੂ ਮੈਂ ਤੇਰੇ ਚਰਨਾਂ ਵਿਚ ਪਹਿਲਾਂ ਨਮਸਕਾਰ ਕਰਨਾ ਦੂਜਾ ਸ਼ੇਰ ਹੈ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਅਮਾ ਬਖਸ਼ ਆਪਣੀ ਸ਼ਰਨ ਦੇ ਦੇ ਬਖਸ਼ਿਸ਼ ਕਰਨ ਵਾਲੇ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਸਾਡੇ ਗੁਨਾਹ ਬਖਸ਼ ਦੇਖੋ ਉਸੇ ਸ਼ਬਦ ਹੈ ਦਸਤਗੀਰ ਦਸਤਗੀਰ ਦਾ ਅਰਥ ਹੁੰਦਾ ਕਿਸੇ ਦਾ ਹੱਥ ਪਕੜਨਾ ਉਂਜ ਵੈਸੇ ਜਦੋਂ ਅਸੀਂ ਗੁਰੂ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾ ਮੈਂ ਉਸ ਤੁਕ ਤੇ ਆਉਣਾ ਬੰਦਨਾ ਹਰ ਬੰਦਨਾ ਅਸੀਂ ਜਦੋਂ ਜੀਵਨ ਪੜ੍ਹਦੇ ਹਾਂ ਤੇ ਕਹਿੰਦੇ ਹਾਂ ਪੀਰ ਦਸਤਗੀਰ ਮਿਲਿਆ ਪਿਆਰਿਓ ਦਸਤਗੀਰ ਪੀਰ ਦਾ ਨਾਮ ਨਹੀਂ ਦਸਤਗੀਰ ਤਾਂ ਇੱਕ ਉਹਨਾਂ ਵਿੱਚ ਚੱਲੀ ਕੋਈ ਗੱਦੀ ਹੈ ਉਹ ਜਦੋਂ ਆਪਣਾ ਸ਼ਿਸ਼ ਆਪਣਾ ਕੋਈ ਚੇਲਾ ਬਣਾਉਂਦੇ ਸਨ ਦਸਤਗੀਰ ਉਹ ਕੀ ਕਰਦੇ ਸਨ ਆਪਣੇ ਚੇਲੇ ਦਾ ਹੱਥ ਆਪਣੇ ਦੋਵਾਂ ਹੱਥਾਂ ਵਿੱਚ ਘੁੱਟ ਲੈਂਦੇ ਸਨ ਇਹਦਾ ਮਤਲਬ ਇਹ ਹੁੰਦਾ ਸੀ ਮੁਰਸ਼ਦ ਕਹਿੰਦਾ ਸੀ ਕਿ ਅੱਜ ਮੈਂ ਤੇਰਾ ਹੱਥ ਪਕੜਿਆ ਤੇ ਮੈਂ ਪਰਣ ਕਰਨਾ ਮੈਂ ਦਸਤੰਗੀਰ ਬਣ ਕੇ ਤੈਨੂੰ ਕਦੀ ਡਿੱਗਣ ਨਹੀਂ ਦਿਆਂਗਾ ਜਿੱਥੇ ਕੋਈ ਵੀ ਤੇਰਾ ਹੱਥ ਨਾ ਪਕੜੇ ਮੈਂ ਤੇਰਾ ਹੱਥ ਪਕੜ ਕੇ ਅੱਲਾ ਦੀ ਦਰਗਾਹ ਤੱਕ ਲੈ ਜਾਵਾਂ ਦਸਤਗੀਰ ਦਾ ਹੱਥ ਪਕੜਨ ਵਾਲਾ ਸਤਿਗੁਰੂ ਨੇ ਸ਼ਬਦ ਬਾਣੀ ਵਿੱਚ ਵੀ ਵਰਤੇ ਨੇ ਜਨ ਪਿਸਰ ਪਦਰ ਬਿਆ ਬਿਰਾਦਰਾ ਕਸ ਨੇਸ ਦਸਤੰਗੀਰ ਉਥੇ ਸ਼ਬਦ ਵਰਤਿਆ ਕਸ ਨੇਸ ਦਸਤੰਗੀਰ ਕੋਈ ਐਸਾ ਨੀ ਜਿਹੜਾ ਮੇਰੀ ਬਾਂਹ ਪਕੜ ਸਕੇ ਸਤਿਗੁਰੂ ਨੇ ਕਿਹਾ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਇਹ ਬਾਂਹ ਪਕੜਨ ਵਾਲੇ ਹੱਥ ਪਕੜਨ ਵਾਲੇ ਅੱਲਾ ਵਾਹਿਗੁਰੂ ਤੇਰੀ ਸ਼ਰਨ ਚ ਆਏ ਹਾਂ ਖਤਾ ਬਖਸ਼ ਗੁਨਾਹ ਬਖਸ਼ ਦੇ ਰੋਜ਼ੀ ਦੇਹੋ ਰਿਜ਼ਕ ਦੇਣ ਵਾਲਿਆ ਦਿਲ ਪਜ਼ੀਰ ਪਜ਼ੀਰ ਇਹਦਾ ਮਤਲਬ ਮੁਹੱਬਤ ਕਰਨ ਵਾਲਾ ਦਿਲੋਂ ਮੁਹੱਬਤ ਕਰਨ ਵਾਲੇ ਅੱਲਾ ਮੈਂ ਤੇਰੀ ਸ਼ਰਨ ਵਿੱਚ ਆਇਆ ਧਿਆਨ ਦਿਆ ਜੀ ਹੁਣ ਜਦੋਂ ਅਸੀਂ ਜਾਪ ਸਹਿ ਪੜ੍ਹਨੇ ਉਹ ਬੰਦਨਾ ਹਰ ਬੰਦਨਾ ਹੀ ਹੈ ਨਮਸਕਾਰ ਹੈ ਦੇਖੋ ਨਾਵਾਂ ਦੇ ਝਗੜੇ ਸਨ ਮੈਂ ਸ਼ੁਰੂਆਤ ਕੀਤੀ ਗੁਰੂ ਨਾਨਕ ਸਾਹਿਬ ਆਏ ਨੇ ਤੇ ਭਾਈ ਸਾਹਿਬ ਨੇ ਲਿਖਿਆ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਭਾਈ ਗੁਰਦਾਸ ਉਹਦੇ ਵਿੱਚ ਹੈ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ ਵਿੱਚੋਂ ਮੈਂ ਤੁਕਾਂ ਲਈਆਂ ਉਹ ਕਹਿੰਦੇ ਨੇ ਰਾਮ ਰਹੀਮ ਕਹਾਏ ਦੇ ਕਿੱਡਾ ਵੱਡਾ ਝਗੜਾ ਸੀ ਇੱਕ ਰਾਮ ਕਹਿ ਰਿਹਾ ਦੂਸਰਾ ਰਹੀਮ ਕਹਿ ਰਿਹਾ ਮਹਾਰਾਜ ਕਹਿੰਦੇ ਨੇ ਰਾਮ ਰਹੀਮ ਦੇ ਨਾਂ ਤੇ ਕਤਲ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ ਬੇਦ ਕਤੇ ਭੁਲਾਏ ਕਹਿ ਮੋਹ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਹੁਣ ਉਹ ਜਿਹੜਾ ਝਗੜਾ ਸੀ ਰਾਮ ਤੇ ਦੂਜਾ ਰਹੀਮ ਇਹ ਕੱਲੀ ਭਾਈ ਸਾਹਿਬ ਦੀ ਰਚਨਾ ਨਹੀਂ ਇੱਕ ਭਗਤ ਨਾਲ ਹੱਡ ਬੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਜੋ ਕੁਝ ਉਹਨਾਂ ਨਾਲ ਬੀਤਿਆ ਉਹਨਾਂ ਨੇ ਆਪਣੀ ਰਸਨਾ ਤੋਂ ਸ਼ਬਦ ਰੂਪ ਵਿੱਚ ਉਚਾਰਨ ਕਰ ਦਿੱਤਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਲੰਬੇਰਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਭੈਰੋ ਰਾਗ ਦਾ ਹੁਣ ਉਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਜੋ ਮੈਂ ਨੁਕਤਾ ਸਾਂਝਾ ਕਰਨਾ ਚਾਹੁੰਦਾ ਕਿ ਉਸ ਵਿੱਚ ਭਗਤ ਨਾਮਦੇਵ ਉਹ ਰਾਮ ਜਪਦੇ ਨੇ ਉਹਨਾਂ ਦੀ ਰਚਨਾ ਜੇ ਪੜ੍ਹੋ ਆਪ ਪਾਠ ਕਰਨ ਵਾਲੇ ਬੈਠੇ ਹੋ ਮਹਾਰਾਸ਼ਟਰ ਵਿੱਚ ਇਹ ਬੀਠਲ ਸ਼ਬਦ ਬੜਾ ਵਰਤਿਆ ਜਾਂਦਾ ਹੈ ਅਸ ਭਗਤ ਜੀ ਨੇ ਵੀ ਕਿਹਾ ਇਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਉਂਝ ਵੈਸੇ ਜੋ ਇਹ ਨਾਮ ਆਇਆ ਬੀਠਲ ਬੀਠਲ ਦਾ ਅਰਥ ਮੈਂ ਬੈਠ ਜਾ ਟਿਕ ਜਾ ਹੁਣ ਭਗਤ ਨਾਮਦੇਵ ਉਹ ਰਾਮ ਕਹਿੰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹੇ ਜੋ ਦਰਜ ਨੇ ਰਾਮ ਕਹਿੰਦੇ ਨੇ ਤੇ ਉਹਨਾਂ ਨੂੰ ਹਕੂਮਤ ਨੇ ਪਕੜ ਲਿਆ ਕਹਿਣ ਲੱਗੇ ਕਿ ਤੈਨੂੰ ਛੱਡਾਂਗੇ ਤਾਂ ਜੇ ਤੂੰ ਰਾਮ ਦੀ ਥਾਂ ਤੇ ਅੱਲਾ ਬੋਲੇਗਾ ਤਾਂ ਕੀ ਹੈ ਜਾਪ ਸਾਹਿਬ ਦੀ ਖੇਲ ਜਿਹੜਾ ਬਾਬਾ ਸ਼ਬਦ ਹੈ ਨਾ ਜਦੋਂ ਜਾਪ ਸਾਹਿਬ ਪੜਾਂਗੇ ਦੀਵਾਰਾਂ ਮਿਟ ਜਾਂਦੀਆਂ ਨੇ ਹਰ ਇੱਕ ਤੁਕ ਜਿਹੜੀ ਹੈ ਪਰਮਾਤਮਾ ਦੇ ਚਰਨਾਂ ਚ ਬੰਦਨਾ ਬਣਦੀ ਹੈ ਨਮਸਕਾਰ ਬਣਦੀ ਹੈ ਉਹ ਸ਼ਬਦ ਸ਼ੁਰੂ ਹੁੰਦਾ ਸੁਲਤਾਨ ਪੁੱਛੇ ਸੁਣ ਬੇਨਾਮਾ ਬੇ ਸ਼ਬਦ ਆਪਾਂ ਵਰਤਨੇ ਆਮ ਤੌਰ ਤੇ ਪੰਜਾਬੀ ਵਰਤਨੇ ਓਏ ਇਸ ਤਰੀਕੇ ਨੇ ਜੇ ਕਿਸੇ ਨੂੰ ਖਿੱਚਣਾ ਹੋਵੇ ਤੇ ਸ਼ਬਦ ਨੇ ਓਏ ਉੱਥੇ ਸੁਲਤਾਨ ਪੁੱਛੇ ਸੁਣ ਬੇਨਾਮਾ ਓਏ ਨਾਮਦੇਵ ਇਹ ਸ਼ਬਦ ਹੈ। ਮੇਰੀ ਗੱਲ ਸੁਣ ਕੀ ਜੀ, ਕਹਿਣ ਲੱਗੇ ਦੇਖੋ ਰਾਮ ਤੁਮਾਰੇ ਕਾਮਾ, ਜਿਹਨੂੰ ਤੂੰ ਰੋਜ ਜਾਪਣਾ ਰਾਮ ਕਹਿੰਦਾ, ਆ ਮੈਂ ਦੇਖਾਂ ਉਹਦੇ ਪੱਲੇ ਕੁਛ ਗਏ। ਇਹ ਤਾਂ ਬੰਦਿਆਂ ਦੀ ਖੰਗਤਾ ਹੈ ਜਿਹੜੇ ਰੱਬ ਦੇ ਨਾਮ ਨੂੰ ਲੜਾਉਂਦੇ ਨੇ ਆਪਸ ਵਿੱਚ, ਉਹ ਵੇਖ ਕੇ ਹੱਸਦਾ ਨਾਮ ਮੇਰਾ ਤੇ ਲੜਾਈ ਨਾਮ ਪਿੱਛੇ। ਸੁਲਤਾਨ ਪੁੱਛੇ ਸੁਣ ਮੇ ਰਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੂ ਤੇਰਾ ਹਰ ਬੀਠਲਾ। ਪਹਿਲਾਂ ਰਾਮ ਕਿਹਾ, ਫਿਰ ਕਹਿੰਦ ਤੂੰ ਬੀਠਲ ਕਹਿੰਦਾ, ਤੇਰਾ ਬੀਠਲ ਦੇਖਾ, ਦੇਖੂ ਤੇਰਾ ਹਰ ਬੀਠਲਾ। ਨਾਮਦੇਵ ਕਹਿੰਦੇ ਕੀ ਦੇਖਣਾ ਚਾਹੁੰਦਾ, ਉਹ ਕਹਿੰਦਾ ਬਿਸਮਿਲ ਗਊ ਦੇਵੋ ਜਵਾਏ, ਆ ਮਰੀ ਕੋਈ ਗਾਂ ਨੂੰ ਜਿੰਦਿਆਂ ਕਰ, ਨਾਤੁਰ ਗਰਦਨ ਮਾਰੋ ਠਾਏ, ਜੇ ਗਾਂ ਨਾ ਜਿੰਦੀ ਕੋਈ ਮੈਂ ਤੇਰੀ ਗਰਦਨ ਉਤਾਰ ਦਿਆਂ। ਦੇਖੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ, ਇਹਨੂੰ ਤਵੱਜੋ ਦੇ ਕੇ ਬੇਨਤੀ ਸੁਣਿਓ। ਅੱਗੋ ਨਾਮਦੇਵ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਇਹ ਕਿਵੇਂ ਹੋ ਸਕਦਾ ਬਾਦਸ਼ਾਹ, ਬਿਸਮਿਲ ਕੀਆ ਨਾ ਜੀਵੈ ਕੋਏ, ਮਰੇ ਕੋਈ ਕਦੀ ਜਿੰਦੇ ਹੋਏ ਨੇ। ਉਹਨੇ ਕਿਹਾ ਫਿਰ ਐਵੇਂ ਲੋਕਾਂ ਨੂੰ ਵਰਗ ਲਾਇਆ ਤੂੰ, ਤੂੰ ਪ੍ਰਪੰਚ ਕਰ ਰਿਹਾ ਰਾਮ ਤੇ ਬੀਠਲ ਕਹਿ ਕੇ। ਉਹ ਕਹਿ ਰਹੇ ਨੇ ਜੇ ਤੂੰ ਰਾਮ ਨੂੰ ਚੈਲੰਜ ਕਰਨਾ, ਮੇਰੇ ਮਾਲਕ ਨੂੰ ਚੈਲੰਜ ਕਰਨਾ, ਚੇਤੇ ਰੱਖੀ ਮੇਰਾ ਕੀਆ ਕਛੂ ਨਾ ਹੋਏ, ਕਰਾਂ ਹੈ ਰਾਮ ਹੋਏ ਖੈ ਸੋਏ, ਜੇ ਉਹ ਕਰਨ ਤੇ ਆ ਜਾਓ ਮਿੱਟੀ ਵਿੱਚ ਵੀ ਜਿੰਦ ਪਾ ਦਿੰਦਾ, ਕਿਉਂਕਿ ਖਾਕ ਨੂਰ ਕਰਦਨ ਆਲਮ ਦੁਨੀਆ ਹੈ। ਉਹਨੇ ਤਾਂ ਮਿੱਟੀ ਦੀ ਆ ਕੀ ਮਿੱਟੀ ਦੀ ਮਡੋਲੀ ਵਿੱਚ ਹੀ ਨੂਰ ਟਿਕਾਇਆ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਉਹਨੇ ਅੰਦਰ ਜੋਤ ਟਿਕਾਈ। ਕਹਿੰਦੇ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਖੈ ਸੋਏ। ਉੱਥੇ ਜਿਹੜੀ ਮੈਂ ਅਰਜ਼ ਕਰਨੀ ਚਾਹਨਾ, ਮੈਂ ਸ਼ਬਦ ਦੇ ਅਰਥਾਂ ਚ ਨਹੀਂ ਸੀ ਇਹਦੇ ਚ ਆਉਣਾ। ਕਹਿੰਦੇ ਰੁਦਨ ਕਰੇ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੈ ਖੁਦਾ ਹੈ। ਤੂੰ ਰਾਮ ਛੱਡ ਦੇ ਤੇ ਖੁਦਾ ਕਹਿ ਲੈ, ਇਹਦੇ ਵਿੱਚ ਕੀ ਦਿੱਕਤ ਹੈ। ਜਦੋਂ ਮਾਂ ਨੇ ਕਿਹਾ, ਅੱਗੋ ਭਗਤ ਨਾਮਦੇਵ ਜੀ ਦ੍ਰਿੜਤਾ ਦੇਖੋ, ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੂੰ ਹਰ ਗੁਣ ਗਾਏ, ਤੂੰ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ, ਦੁੱਧ ਤੇਰਾ ਜ਼ਰੂਰ ਪੀਤਾ ਹੈ ਪਰ ਮੇਰੇ ਅੰਦਰ ਨੂੰ ਗੁਲਾਮ ਨਾ ਕਰ, ਮੇਰੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ ਤੇ ਟੁਕੜੇ ਵਿੱਚੋਂ ਵੀ ਰਾਮ ਦੀ ਆਵਾਜ਼ ਨਿਕਲੇ। ਹੁਣ ਇੱਥੇ ਕਈ ਵਾਰੀ ਬੰਦਾ ਸੋਚਣ ਲੱਗ ਪੈਂਦਾ ਕਿ ਇੱਕ ਬਾਦਸ਼ਾਹ ਤਾਂ ਮਤਸਵੀ ਹੈ, ਉਹ ਤਾਂ ਮਤਸਵ ਪੁਨੇ ਚ ਉਹ ਸ਼ਬਦ ਕਹਿ ਰਿਹਾ ਕਿ ਤੂੰ ਰਾਮ ਛੱਡ ਦੇ। ਭਗਤ ਨਾਮਦੇਵ ਜੀ ਤਾਂ ਸਰਬ ਵਿਆਪਕ ਰਾਮ ਨੂੰ ਦੇਖਣ ਵਾਲੇ, ਕੀ ਉਹ ਕਿਤੇ ਮਤਸਵ ਦਾ ਜਵਾਬ ਨਹੀਂ ਦੇ ਰਹੇ ਮਤਸਵ ਨਾਲ? ਨਹੀਂ, ਧਿਆਨ ਦਿਆ, ਜੇ ਭਗਤ ਨਾਮਦੇਵ ਨੂੰ ਖੁਦਾ ਸ਼ਬਦ ਨਾਲ ਕੋਈ ਨਫ਼ਰਤ ਨਹੀਂ, ਅੱਲਾ ਸ਼ਬਦ ਨਾਲ ਕੋਈ ਉਹਨਾਂ ਨੂੰ ਨਫ਼ਰਤ ਨਹੀਂ, ਆਪਣੀ ਮੌਜ ਵਿੱਚ ਆਉਂਦੇ ਨੇ ਤੇ ਅਰਬੀ ਫਾਰਸੀ ਦੇ ਕਈ ਸ਼ਬਦ ਉਹਨਾਂ ਵਰਤੇ, ਜਿਵੇਂ ਅਸੀਂ ਪੜ੍ਹਦੇ ਹਾਂ ਕਿ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਦੇਖੋ ਸਾਰੇ ਸ਼ਬਦ ਕੁਰਾਨ ਦੇ ਨੇ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਕਰੀਮ ਰਹੀਮ ਅੱਲਾਹ, ਇਹ ਸਾਰੇ ਸ਼ਬਦ ਕੁਰਾਨ ਵਿੱਚੋਂ ਹੈ। ਆਪਣੀ ਮੌਜ ਵਿੱਚ ਬੈਠੇ ਰਾਮ ਨੂੰ ਅੱਲਾਹ ਵੀ ਕਹਿੰਦੇ ਨੇ, ਆਪਣੀ ਮੌਜ ਵਿੱਚ ਬੈਠੇ ਖੁਦਾ ਨੂੰ, ਉਸ ਗੋਪਾਲ ਨੂੰ, ਬੀਠਲ ਨੂੰ ਰਹੀਮ ਵੀ ਕਹਿੰਦੇ ਨੇ। ਪਰ ਜੇ ਧੱਕੇ ਨਾਲ ਕੋਈ ਝੁਕਾ ਕੇ ਗਏ ਤੂੰ ਖੁਦਾ ਕਹਿ, ਉਹ ਕਹਿੰਦਾ ਮਰ ਤਾਂ ਜਾਗਾ ਮੈਂ ਕਿਸੇ ਦੇ ਸਾਹਮਣੇ ਝੋਕੇ ਖੁਦਾ ਨਹੀਂ ਕਹਾਂ। ਵੇਖੋ ਭਗਤ ਦੀ ਆਪਣੀ ਸਵਤੰਤਰਤਾ ਹੈ। ਮੈਂ ਤਾਂ ਬੇਨਤੀ ਕੀਤੀ ਕਿ ਰਾਮ ਸ਼ਬਦ ਤੇ ਰਹੀਮ ਸ਼ਬਦ ਆਪਸ ਵਿੱਚ ਝਗੜਾ ਖੜਾ ਹੋ ਗਿਆ। ਮੇਰੇ ਕਲਗੀ ਵਾਲੇ ਨੇ ਬੜੀ ਬਖਸ਼ਿਸ਼ ਕੀਤੀ, ਤੁਹਾਡੇ ਵਿੱਚ ਵਿਦਵਾਨ ਸੱਜਣ ਬੈਠੇ ਹੋਣਗੇ, ਕਵੀ ਸੱਜਣ ਹੋਣਗੇ, ਕਈ ਲਿਖਾਰੀ ਹੋਣਗੇ। ਇੱਕ ਬੰਦਾ ਪੰਜਾਬੀ ਦੀ ਕਵਿਤਾ ਰਚਦਾ ਹੋਵੇ ਤੇ ਇਹਨੂੰ ਕਹੀਏ ਵੀ ਤੂੰ ਹਿੰਦੀ ਵਿੱਚ ਰਚਨਾ ਕਰ, ਉਹ ਕਹੇਗਾ ਮੈਂ ਪੰਜਾਬੀ ਦਾ ਕਵੀ ਹਾਂ, ਪੰਜਾਬੀ ਦੀ ਕਵਿਤਾ ਕਹਿ ਸਕਣਾ ਪਰ ਹਿੰਦੀ ਦੀ ਕਿਵੇਂ? ਜੇ ਮੰਨ ਲਓ ਇੱਕ ਪੋਇਟ ਅਰਬੀ ਦਾ ਹੋਵੇ ਤੇ ਉਹਨੂੰ ਕਹੀਏ ਤੂੰ ਅਰਬੀ ਦੀ ਕਵਿਤਾ ਕਹਿਣ ਵਾਲਿਆਂ ਵਿੱਚ ਹਿੰਦੀ ਪੰਜਾਬੀ ਦੀ ਕਹੇ, ਉਹ ਕਹਿਣ ਦਾ ਯਤਨ ਤਾਂ ਕਰੇਗਾ ਪਰ ਕਹੇਗਾ ਨਹੀਂ ਮੈਂ ਅਰਬੀ ਦਾ ਪੋਇਟ ਹਾਂ, ਮੈਂ ਹਿੰਦੀ ਪੰਜਾਬੀ ਦਾ ਨਹੀਂ। ਇੱਕ ਸੰਸਕ੍ਰਿਤ ਦੇ ਨੂੰ ਕਹੀਏ ਤੂੰ ਫਾਰਸੀ ਵਿੱਚ ਕਵਿਤਾ ਰਚ, ਉਹ ਕਹੇਗਾ ਨਹੀਂ ਮੈਂ ਕੇਵਲ ਸੰਸਕ੍ਰਿਤ ਜਾਣਨਾ। ਉਹ ਕਦੀ ਕਰੋ ਜਾਪ ਸਾਹਿਬ ਦੇ ਦਰਸ਼ਨ, ਮੇਰਾ ਗੁਰੂ ਉਹਦੇ ਵਰਗਾ ਸ਼ਾਇਰ ਵੀ ਕੋਈ ਨਹੀਂ, ਉਹਦੇ ਵਰਗਾ ਜਰਨੈਲ ਵੀ ਕੋਈ ਨਹੀਂ। ਤੁਸੀਂ ਮੈਂ ਇੱਕ ਨੁਕਤਾ ਦੇ ਦੇਣਾ, ਧਿਆਨ ਨਾਲ ਕਿਤੇ ਪੜਿਓ, ਇੱਕੋ ਦਮ ਸੰਸਕ੍ਰਿਤ ਵਿੱਚ ਰਚਨਾ ਆ ਰਹੀ ਹੈ ਤੇ ਸੰਸਕ੍ਰਿਤ ਵਿੱਚੋਂ ਚੁੱਕ ਕੇ ਮੇਰਾ ਗੁਰੂ ਇੱਕੋ ਦਮ ਫਾਰਸੀ ਵਿੱਚ ਲੈ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਸੰਸਕ੍ਰਿਤ ਦੇ ਸ਼ਬਦ ਨੂੰ ਪੜ੍ਹਦੇ ਆ ਫਾਰਸੀ ਦੇ ਸ਼ਬਦ ਪੜ੍ਹਦੇ ਆ ਦੋਨਾਂ ਵਿੱਚ ਰਸ ਇੱਕੋ ਜਿਹਾ। ਜਦੋਂ ਅਸੀਂ ਪੜ੍ਹਦੇ ਹਾਂ ਕੇਸਰ ਬੱਤਰ ਦੇਸ ਹੈ, ਕੇਸਰ ਬੱਤਰ ਭਿਸ ਹੈ, ਕੇਸਰ ਬੱਤਰ ਰਾਜਾ, ਕੇਸਰ ਬੱਤਰ ਸਾਜਾ, ਜਦੋਂ ਆਉਂਦਾ ਇਹ ਸਾਰੀ ਸੰਸਕ੍ਰਿਤ ਵਿੱਚੋਂ ਨਿਕਲੇ ਤੇ ਇਸੇ ਰਚਨਾ ਨੂੰ ਪੜ੍ਹਦਿਆਂ ਜਦੋਂ ਹੁੰਦਾ ਗਨੀਮੁਲ ਸ਼ਿਕਸਤੇ ਗਰੀਬੁਲ ਪਰਸਤੇ ਬਿਰੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ, ਇੱਕੋ ਦਮ ਫਾਰਸੀ ਆ ਗਈ। ਸੱਚ ਇਹ ਵੇ ਕਿ ਮੇਰਾ ਸਤਿਗੁਰੂ ਕਹਿੰਦਾ ਉਹ ਦੀਵਾਰ ਤੋੜ ਸ਼ਬਦਾਂ ਦੀ, ਜੇ ਤੂੰ ਨਮਸਕਾਰ ਕਰਨੀ ਏ ਸੰਸਕ੍ਰਿਤ ਪੜ੍ਹਨ ਵਾਲਿਆ ਤੈਨੂੰ ਵੀ ਟਿਕਾ ਮਿਲੇਗਾ, ਫਾਰਸੀ ਪੜ੍ਹਨ ਵਾਲਿਆ ਤੇਰੇ ਅੰਦਰ ਨੂੰ ਵੀ ਟਿਕਾ ਮਿਲੇ। ਦੇਖੋ ਇਹ ਨਮਸਕਾਰ ਇੱਕ ਭਗਤੀ ਹੈ ਤੇ ਜਾਪ ਸਾਹਿਬ ਉਹਦੇ ਵਿੱਚ ਹਜ਼ੂਰ ਨੇ ਕਿਆ ਕਹਿਣ ਲੱਗੇ, ਕੱਲਾ ਇਨਸਾਨ ਨਹੀਂ ਪਰਮਾਤਮਾ, ਤੈਨੂੰ ਤਾਂ ਰੁੱਖਾਂ ਦੇ ਲੱਗੇ ਕੋਈ ਨਿੱਕੇ ਨਿੱਕੇ ਪੱਤੇ ਤੇ ਜ਼ਮੀਨ ਤੇ ਡਿੱਗੇ ਹੋਏ ਤਿਲਕੇ ਵੀ ਮੱਥੇ ਪੈ ਡਿੱਗਦੇ। ਅਸੀਂ ਉਹ ਬਚਨ ਪੜ੍ਹ ਲਈਏ ਕਿ ਚੱਕਰ ਚੇਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜੇ, ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਰੀਜੈ, ਤ੍ਰਿਭਵਨ ਮਹੀਪ ਬੰਦਨਾ ਹਰ ਬੰਦਨਾ, ਤ੍ਰਿਭਵਨ ਮਹੀਪ ਤਿੰਨਾਂ ਭਵਨਾਂ ਦੇ ਮਹੀਪ ਦਰ ਤੇ ਰਾਜੇ, ਤ੍ਰਿਭਵਨ ਮਹੀਪ ਮਹਾਰਾਜ ਕਹਿੰਦੇ ਨੇ ਕਿ ਉਹ ਜਿੰਨੇ ਵੀ ਰਾਜੇ ਨੇ ਉਹ ਸਾਰੇ ਮਾਲਕ ਜੀ ਤੇਰੇ ਅੱਗੇ ਝੁਕੇ ਹੋਏ। ਸੁਰ ਨਰ ਅਸੁਰ, ਸੁਰ ਦਾ ਅਰਥ ਹੈ ਦੇਵਤੇ, ਨਰ ਦਾ ਅਰਥ ਹੈ ਇਨਸਾਨ ਤੇ ਅਸੁਰ ਦਾ ਅਰਥ ਹੈ ਦੈਂਤ। ਕੀ ਰਾਜੇ ਕੀ ਦੇਵਤੇ ਕੀ ਦੈਂਤ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ, ਮੱਥਾ ਟੇਕਣਾ ਨਮਸਕਾਰ ਕਰਨੀ। ਹਾਲਾਂਕਿ ਸੰਸਕ੍ਰਿਤ ਦਾ ਸ਼ਬਦ ਹੈ ਨੇਤ ਨਾ ਇਤੀ, ਇਹਦਾ ਮਤਲਬ ਜੋ ਮੈਂ ਕਹਿ ਦਿੱਤਾ ਇਸ ਤੋਂ ਅੱਗੇ ਕਹਿ, ਨਾ ਇਤੀ ਇਹ ਇਹਨਾਂ ਨਹੀਂ। ਨੇਤ ਨੇਤ ਬਣ ਤ੍ਰਿਣ, ਬਣ ਦਾ ਅਰਥ ਰੁੱਖ ਜੰਗਲ, ਤਿਣ ਦਾ ਅਰਥ ਤਿਣਕਾ। ਪ੍ਰਭੂ ਕੱਲੇ ਦੇਵਤੇ ਦੈਨ ਤੇ ਇਨਸਾਨ ਹੀ ਨਹੀਂ, ਤੈਨੂੰ ਤਾਂ ਜੰਗਲ ਦੇ ਤਿਣਕੇ ਵੀ ਮੱਥੇ ਪੈ ਟੇਕਦੇ। ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਵ ਨਾਮ ਕਥਾ ਕਵਨ, ਤੇਰੇ ਮੁਕੰਮਲ ਨਾਮ ਨੂੰ ਕੌਣ ਬਿਆਨ ਕਰ ਸਕਦਾ। ਹੁਣ ਇੱਥੇ ਬੇਨਤੀ ਕਰੇ ਵੱਖਰਾ ਇੱਕ ਗਹਿਰਾ ਸ਼ਬਦ ਕਹਿ ਕਿ ਨਾਮ ਤਾਂ ਸਾਰੇ ਅਸੀਂ ਵਾਹਿਗੁਰੂ ਕਹਿੰਦੇ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਤਬ ਸਰਵ ਨਾਮ। ਨਾਮ ਕੇਵਲ ਚਾਰ ਅੱਖਰ ਤੱਕ ਨਹੀਂ, ਇਹ ਅੱਖਰੀ ਨਾਮ ਇਸ ਕਰਕੇ ਜਪਨੇ ਆ ਉਸ ਨਾਮ ਵਿੱਚ ਲੀਨ ਹੋ ਸਕੀਏ। ਅੱਖਰੀ ਨਾਮ ਸਾਨੂੰ ਉੱਥੇ ਲੈ ਜਾਏ ਜਿੱਥੇ ਨਾਮੀ ਹੈ, ਪਰ ਪਿਆਰੇ ਉਸ ਨਾਮ ਦੀ ਸ਼ਕਤੀ ਨੂੰ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ। ਤਬ ਸਰਵ ਨਾਮ ਕਥੈ ਕਵਨ, ਕਰਮ ਨਾਮ ਤੇਰੇ ਕੰਮਾਂ ਨੂੰ ਦੇਖ ਕੇ। ਦੇਖੋ ਕਰਮ ਨਾਮ, ਕਰਮ ਨਾਮ ਕਿਵੇਂ ਹੁੰਦੇ ਨੇ, ਕਿਉਂਕਿ ਬਾਣੀ ਵਿੱਚ ਕਰਮ ਨਾਮਾਂ ਦਾ ਜਿਹਨੂੰ ਕਿਰਤਮ ਨਾਮ ਵੀ ਕਹਿ ਸਕਦੇ ਹਾਂ, ਸਭ ਕਿਰਤ ਨੂੰ ਵੇਖ ਕੇ ਨਾਮ ਬਣਾਉਂਦੇ ਨੇ। ਹੁਣ ਇੱਕ ਆਦਮੀ ਘੜੇ ਦਾ ਕੰਮ ਕਰਦਾ ਸੀ, ਕੁੰਭ ਬਣਾਉਂਦਾ ਮਿੱਟੀ ਦਾ, ਉਹਦੇ ਕਿਰਤ ਨੂੰ ਦੇਖ ਕੇ ਨਾ ਉਹਦੇ ਕਿਰਤਮ ਨਾਮ ਰੱਖ ਦਿੱਤਾ, ਨਾਂ ਤਾਂ ਹੋਰ ਲੁਕਿਆ ਲੋਕਾਂ ਤੇ ਕਹਿਣ ਲੱਗ ਪਏ ਇਹ ਕੁੰਭਾਰ ਹੈ। ਹੁਣ ਜਿਹੜਾ ਕੁੰਭਾਰ ਸ਼ਬਦ ਹੈ ਨਾ ਇਹ ਕਿਰਤਮ ਨਾਮ, ਉਹਦੀ ਕਿਰਤ ਨੂੰ ਦੇਖ ਕੇ ਲੋਹੇ ਦਾ ਕੰਮ ਕਰਦਾ, ਪਿੰਡ ਵਿੱਚ ਨਾਮ ਹੋ ਰਹੇ ਪਰ ਸਾਰੇ ਇੱਕ ਗੱਲ ਕਹਿੰਦੇ ਨੇ ਲੋਹਾਰ ਹੈ। ਲੋਹਾਰ ਜਿਹੜਾ ਲੋਹੇ ਦੀ ਕਿਰਤ ਵਿੱਚੋਂ ਨਿਕਲਿਆ ਨਾਮ ਹੈ, ਕੁੰਭਾਰ ਕੁੰਭ ਬਣਾਉਣ ਵਾਲਾ, ਲੋਹਾਰ ਲੋਹੇ ਦਾ ਕੰਮ ਕਰਨ ਵਾਲਾ। ਹੁਣ ਸ਼ਬਦ ਜ਼ਮੀਨ ਹੈ ਤੇ ਜਿਹੜਾ ਜ਼ਿਮੀ ਵਾਹਣ ਵਾਲਾ ਹੈ ਉਹਦਾ ਕਿਰਤਮ ਨਾਮ ਬਣਾ ਦਿੱਤਾ, ਇਹ ਜ਼ਿਮੀਦਾਰ ਹੈ, ਇਹ ਜ਼ਿਮੀਦਾਰਾ ਕਰਦਾ ਹੈ, ਚੰਮ ਦਾ ਕੰਮ ਕਰਦਾ ਹੈ। ਇਹ ਕਿਸੇ ਦੀ ਜਾਤ ਵੱਲ ਨਾ ਕੋਈ ਲੈ ਜਾਏ, ਖਿਮਾ ਕਰਿਓ। ਹੁਣ ਚੰਮ ਦਾ ਕੰਮ ਹੈ, ਉਹਦੀ ਕਿਰਤ ਹੈ, ਉਹਦੇ ਵਿੱਚੋਂ ਕਿਰਤਮ ਨਾਮ ਨਿਕਲਿਆ ਉਹਦੀ ਕਿਰਤ ਵਿੱਚੋਂ ਕਿ ਚਮੜੇ ਦਾ ਕੰਮ ਹੈ, ਚਾਮੀਕਾਰ ਹੈ। ਮੈਂ ਬੇਨਤੀ ਕਰਾਂ ਰੱਬ ਦੇ ਕਿਰਤਮ ਨਾਮ ਬਹੁਤ ਨੇ, ਬੇਅੰਤ ਕਿਰਤਮ ਨਾਮ ਨੇ। ਦਾਤਾ ਇੱਕ ਕਿਰਤਮ ਨਾਮ ਹੈ, ਗੋਪਾਲ ਇੱਕ ਕਿਰਤਮ ਨਾਮ ਹੈ, ਭਗਤ ਨਾਮਦੇਵ ਜੀ ਵਾਹਿਗੁਰੂ ਰਵਿਦਾਸ ਸਾਹਿਬ ਨੇ ਤਾਂ ਪਹਿਲਾ ਸ਼ਬਦ ਹੀ ਇੱਕ ਹੀ ਦਿੱਤਾ, ਪਰਮਾਤਮਾ ਜੇ ਅਸੀਂ ਪਾਪ ਨਾ ਕਰਦੇ ਤੂੰ ਪਵਿੱਤਰ ਕਿਸ ਨੂੰ ਕਰਦਾ, ਜੇ ਅਸੀਂ ਪਾਪ ਕੀਤੇ ਤੇ ਤੂੰ ਪਵਿੱਤਰ ਕੀਤਾ, ਤੇਰਾ ਕਿਰਤਮ ਨਾਮ ਭਗਤ ਪਾਵਨ ਬਣ ਗਿਆ। ਜੋ ਪੈ ਹਮ ਨਾ ਪਾਪ ਕਰੰਤਾ ਆਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਖੁੰਤਾ। ਪਤਤ ਪਾਵਨ ਤੇਰੀ ਕਿਰਤ ਵਿੱਚੋਂ ਨਿਕਲਿਆ ਨਾਮ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਚੰਗੀ ਮਤ ਵਾਲੇ ਪੁਰਸ਼ਾਂ ਨੇ ਤੇਰੇ ਕਰਮ ਨਾਮ ਜਿਹੜੇ ਨੇ ਉਹਨਾਂ ਨੂੰ ਵਰਣਨ ਕੀਤਾ ਹੈ। ਸੱਚ ਇਹ ਜਾਪ ਸਾਹਿਬ ਦੀ ਬਾਣੀ ਵਿੱਚ ਫਿਰ ਹਜ਼ੂਰ ਉਹਦੇ ਕਰਮ ਨਾਮ ਕੀ ਕੰਮ ਕਰਦਾ ਹੈ, ਕਮਾਲ ਕਰ ਦਿੱਤੀ। ਜਦੋਂ ਬੰਦਾ ਟੇਕ ਕੇ ਪੜੇ, ਮੈਂ ਪ੍ਰਕਰਨ ਵਿੱਚ ਆਵਾਂ ਕਿ ਨਮਸਕਾਰ ਇੱਕ ਭਗਤੀ ਹੈ, ਬੰਦਨਾ ਹਰ ਬੰਦਨਾ ਤੂੰ ਪਰਮਾਤਮਾ ਨੂੰ ਨਮਸਕਾਰ ਕਰ, ਉਹਨੂੰ ਮੱਥਾ ਟੇਕ ਦੇ, ਉਹਦੇ ਚਰਨਾਂ ਵਿੱਚ ਝੁੱਕ ਜਾ। ਤੇ ਪਿਆਰਿਓ, ਜਿਹੜਾ ਬੰਦਾ ਝੁੱਕ ਜਾਂਦਾ ਨਾ, ਸੱਚ ਇਹ ਵੇ ਕੋਈ ਅਦਬ ਨਾਲ ਮੱਥਾ ਟੇਕਦਾ, ਉਹਦੇ ਮੱਥੇ ਦੇ ਲੇਖ ਹੀ ਬਦਲ ਜਾਂਦੇ। ਇਹੀ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਕਾਜ਼ੀ ਨੇ ਪੁੱਛਿਆ ਸੀ ਕਿ ਬਾਕੀ ਤਾਂ ਸਭ ਦਰੁਸਤ, ਪਰ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਸਾਹਮਣੇ ਸਿੱਖ ਮੱਥੇ ਕਿਉਂ ਟੇਕਦੇ ਨੇ? ਇਤਿਹਾਸ ਵਿੱਚੋਂ ਬੜੇ ਸੱਜਣਾ ਪੜਿਆ ਹੁਣ, ਕਿਉਂ ਸਿੱਖ ਤੁਹਾਨੂੰ ਮੱਥੇ ਟੇਕਦੇ ਨੇ? ਤੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਹੁੰਦੇ ਹਾਂ ਸਾਰੇ ਮੱਥਾ ਟੇਕਨੇ ਆ। ਇੱਥੇ ਕੋਈ ਇਹ ਨਹੀਂ ਕੋਈ ਉਹੀ ਮੱਥਾ ਟੇਕ ਸਕਦਾ ਜਿਹਦੇ ਕੋਲ ਇੰਨੇ ਪੈਸੇ ਨੇ। ਹਾਲਾਂ ਹਿੰਦੁਸਤਾਨ ਵਿੱਚ ਇੱਕ ਮੰਦਿਰ ਹੈ ਤ੍ਰਿਪੁਤੀ, ਨਾਮ ਸ਼ਾਇਦ ਸੁਣਿਆ ਹੋਣਾ, ਉੱਥੇ ਮੱਥਾ ਟੇਕਣ ਵਾਲਿਆਂ ਦੀ ਵੱਖ ਵੱਖ ਵਣਗੀਆਂ ਨੇ। 10,000 ਵਾਲੇ ਲਈ ਵੱਖਰਾ ਰਸਤਾ ਹੈ, ਜਿਹੜਾ VIP ਲੱਖਾਂ ਦੇਗਾ ਉਹਦਾ ਰਸਤਾ ਵੱਖਰਾ ਹੈ। ਉੱਥੇ ਮੱਥੇ ਟੇਕਣ ਦੀ ਕੈਟਾਗਰੀ ਵੱਖਰੀ ਵੱਖਰੀ। ਇੱਥੇ ਇਹ ਨਹੀਂ ਕਿ ਤੁਸੀਂ ਨਮਸਕਾਰ ਕਰਨੀ, ਦੇਖਿਆ ਜਾਏ ਵੀ ਤੇਰੀ ਜਾਤ ਕੀ, ਤੇਰੇ ਰੁਪਈਏ ਕੀ, ਨਕੀ। ਮਹਾਰਾਜ ਕਹਿੰਦੇ ਨੇ ਖਾਰ ਪ੍ਰਾਣੀ ਭਾਵੇਂ ਇੱਕ ਤਿਨਕਾ ਰੱਖ ਕੇ, ਭਾਵਨਾ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ, ਕੌਡੀ ਰੱਖਦੇ ਅੱਗੇ। ਹੁਣ ਮੱਥਾ ਟੇਕਨੇ ਸੀ ਸਾਰੇ, ਇਹ ਆਪਾਂ ਵੀ ਪੁੱਛ ਸਕਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਜ਼ੀ ਨੇ ਪੁੱਛਿਆ, ਮਹਾਰਾਜ ਕਿ ਤੁਸੀਂ ਮੱਥਾ ਕਿਉਂ ਟਿਕਵਾਉਂਦੇ ਹੋ, ਸੰਗਤ ਕਿਉਂ ਮੱਥਾ ਟੇਕਦੀ ਹੈ, ਸਿੱਖ ਕਿਉਂ ਨਮਸਕਾਰ ਕਰਦੇ ਨੇ? ਧੰਨ ਗੁਰੂ ਕਲਗੀਧਰ ਜੀ ਨੇ ਜਿਹੜਾ ਉੱਤਰ ਦਿੱਤਾ, ਉਹ ਭਾਵਨਾ ਨਾਲ ਪੱਲੇ ਬੰਨਣ ਵਾਲਾ ਹੈ। ਦੇਖੋ ਉਹ ਸਤਿਗੁਰੂ ਬਚਨ ਕਰਦੇ ਨੇ ਕਿ ਕਾਜ਼ੀ ਆ ਮੇਰੇ ਹੱਥ ਵਿੱਚ ਇੱਕ ਮੋਹਰ ਹੈ, ਸਟੈਂਪ ਹੈ, ਤੇ ਤੂੰ ਇੱਕ ਕੰਮ ਕਰ, ਇਸ ਮੋਹਰ ਉੱਪਰ ਜਿਹੜੇ ਅੱਖਰ ਲਿਖੇ ਨੇ ਪੜ੍ਹ ਕੇ ਸੁਣਾਏਗਾ। ਕਾਜ਼ੀ ਨੇ ਦੇਖਿਆ, ਹੁਣ ਮੋਹਰ ਜਦੋਂ ਤੁਸੀਂ ਦੇਖੋ ਉਹਦੇ ਅੱਖਰ ਪੁੱਠੇ ਹੁੰਦੇ ਨੇ। ਕਹਿਣ ਲੱਗਾ ਅੱਖਰ ਤਾਂ ਜ਼ਰੂਰ ਨੇ ਪਰ ਮੈਂ ਪੜ੍ਹ ਨਹੀਂ ਸਕਦਾ, ਅੱਖਰ ਪੁੱਠੇ ਨੇ। ਮਹਾਰਾਜ ਜੀ ਨੇ ਕਿਹਾ ਇਹਨੂੰ ਸ਼ਾਹੀ ਲਾ ਕੇ ਕਾਗਜ਼ ਤੇ ਚੁਕਾ ਦੇ। ਜਦੋਂ ਸ਼ਾਹੀ ਲਾ ਕੇ ਕਾਗਜ਼ ਤੇ ਚੁਕਾਇਆ ਤੇ ਇੱਕੋ ਦਮ ਪੜਿਆ ਤੇ ਅੱਖਰ ਸਿੱਧੇ ਹੋ ਗਏ। ਕਹਿਣ ਲੱਗੇ ਸਟੈਂਪ ਦੇ ਮੋਹਰ ਦੇ ਅੱਖਰ ਪੁੱਠੇ ਦੇ, ਜੇ ਇਹਨੂੰ ਸ਼ਾਹੀ ਲਾ ਕੇ ਚੁਕਾ ਦਈਏ ਇਹਦੇ ਅੱਖਰ ਸਿੱਧੇ ਹੋ ਜਾਂਦੇ ਨੇ ਝੁਕਣ ਨਾਲ, ਜਿਹਦੇ ਮੱਥੇ ਦੇ ਲੇਖ ਪੁੱਠੇ ਨੇ। ਕਿਤੇ ਭਾਵਨਾ ਲੈ ਕੇ ਗੁਰੂ ਨੂੰ ਮੱਥਾ ਟੇਕੇ ਉਹਦੇ ਮੱਥੇ ਦੇ ਲੇਖ ਸਿੱਧੇ ਹੋ ਜਾਂਦੇ। ਸਿਰਫ ਸਮਝਣ ਲਈ ਹੈ ਨਮਸਕਾਰ। ਗੁਰੂ ਸਾਹਿਬ ਨੇ ਕਿਹਾ ਕਿ ਬੰਦਨਾ ਹਰ ਬੰਦਨਾ ਉਹਨੂੰ ਮੱਥਾ ਟੇਕ, ਉਹਦੇ ਸਾਹਮਣੇ ਝੁੱਕ, ਤੇ ਫਿਰ ਇੱਕ ਕੰਮ ਕਰ, ਝੁਕਣ ਦਾ ਭਾਵ ਗੁਣ ਗਾਵੋ ਗੋਪਾਲ ਰਾਏ, ਧਰਤੀ ਦੀ ਪਾਲਣਾ ਕਰਨ ਵਾਲੇ ਪਰਮਾਤਮਾ ਦੇ ਗੁਣ ਗਾ, ਉਹਦੀਆਂ ਸਿਫਤਾਂ ਕਰ। ਹੁਣ ਗੁਣ ਗਾਣਾ ਜਿਹਨੂੰ ਆਪਾਂ ਕੀਰਤਨ ਕਹਿ ਲਾਂਗੇ, ਗੁਰੂ ਕੇ ਕੀਰਤਨੀਏ, ਉਹਦੇ ਗੁਣ ਗਾਇਨ ਕਰਦੇ ਨੇ। ਜਦੋਂ ਕੋਈ ਸ਼ਬਦ ਦਾ ਜਾਪ ਕਰਦਾ ਉਹਦੇ ਗੁਣ ਗਾਇਨ ਕਰਦਾ, ਜਦੋਂ ਕੋਈ ਸਿਮਰਨ ਕਰਦਾ ਉਹਦੇ ਗੁਣ ਗਾਇਨ ਕਰਦਾ। ਸਿਰਫ ਮੈਂ ਅੱਧੀ ਤੁਕ ਹੋਰ, ਇੱਕ ਤਾਂ ਮੱਥਾ ਟੇਕ ਤੇ ਦੂਜਾ ਉਹਦੇ ਗੁਣ ਗਾਇਨ ਕਰ। ਹੁਣ ਗੁਣ ਗਾਇਨ ਕਰਨ ਨਾਲ ਕੀ ਮਿਲੇਗਾ? ਭਾਈ ਸਾਹਿਬ ਹੁਣੀ ਜਦੋਂ ਆਏ ਤੇ ਅਰਥ ਕਰ ਰਹੇ ਸਨ ਕਿ ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਉਣ ਨਾਲ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਆਪਾਂ ਉਹਦੇ ਗੁਣਾਂ ਨੂੰ ਕਿਤੇ ਚੇਤੇ ਕਰੀਏ। ਵੈਸੇ ਹੈ ਤਾਂ ਬੇਅੰਤ ਗੁਣਾਂ ਦਾ ਮਾਲਕ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਇੰਨੇ ਨੇ ਮਾਲਕਾ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਕੋ ਸਾਰ ਨਾ ਜਾਣਾ ਤੇਰੀ ਰਾਮ। ਸਤਿਗੁਰੂ ਨੇ ਕਿਹਾ ਕਿ ਉਹਦੇ ਗੁਣਾਂ ਨੂੰ ਮੁਕੰਮਲ ਕੌਣ ਕਹਿ ਸਕਦਾ? ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੇ ਗੁਪੈ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਜਾਂ ਅਸੀਂ ਕਿਹਾ ਤੂੰ ਸੁਲਤਾਨ ਕਾ ਹੋ ਮੀਆਂ, ਤੂੰ ਹੈ ਪਾਤਸ਼ਾਹ, ਤੇ ਮੈਂ ਮੀਆਂ ਜੀ ਕਹਿਣ ਲੱਗ ਪਿਆ। ਕਾਹਦੀ ਸਿਆਣਪ ਮੇਰੀ ਪਾਤਸ਼ਾਹ ਨੂੰ ਮੀਆਂ ਕਹਿਣਾ? ਤੂੰ ਸੁਲਤਾਨ ਕਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਾਂ ਸਵਾਮੀ, ਮੈਂ ਮੂਰਖ ਕਹਿ ਨਾ ਜਾਈ, ਬੇਨਤੀ ਕਰਾਂ। ਜਦੋਂ ਅਸੀਂ ਗੁਣ ਗਾਵਾਂਗੇ ਉਹਦੇ, ਇਹਦਾ ਫਲ ਕੀ ਹੋਵੇਗਾ? ਤੇ ਕੋਈ ਜ਼ਰੂਰੀ ਨਹੀਂ ਕਿ ਜਿਹਨੂੰ ਵਾਜਾ ਹੁੰਦਾ ਉਹੀ ਗੁਣ ਗਾ ਸਕਦਾ। ਪਿਆਰਿਓ ਵਾਰਤਕ ਰੂਪ ਵਿੱਚ ਉਹਦੇ ਗੁਣ ਨੇ ਸਿਮਤਾਂ ਨੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਉਸਦੇ ਕੋਈ ਰਸਨਾ ਨਾਲ ਗੁਣ ਗਾਏਗਾ, ਗਾ ਕੇ ਕੰਨਾਂ ਨਾਲ ਸੁਣੇਗਾ, ਦੋ ਗੱਲਾਂ ਉਹਦੇ ਨਾਲ ਹੋਣਗੀਆਂ। ਪਹਿਲਾਂ ਤਾਂ ਇਹ ਹੋਵੇਗਾ ਗੁਣ ਗਾਉਣ ਵਾਲੇ ਦੇ ਅੰਦਰ ਦੇ ਦੁੱਖ ਗੁਣੀ ਨਿਧਾਨ ਖਤਮ ਕਰ ਦੇਵੇਗਾ। ਜਦੋਂ ਗੁਣ ਗਾਏਗਾ ਅੰਦਰ ਸੁੱਖ ਮਿਲੇਗਾ। ਅਸੀਂ ਤੁਕ ਪੜ੍ਹਨੇ ਆ, ਗਾ ਵੀ ਹੈ, ਸੁਣੀਏ, ਮਨ ਰੱਖੀਏ, ਭਾਓ ਤੇਦਾ ਫਲ ਕੀ ਹੈ, ਦੁੱਖ ਪਰ ਹਰ ਸੁੱਖ ਘਰ ਲੈ ਜਾਏ ਜਿਹੜਾ ਗਾਏਗਾ। ਸਤਿਗੁਰੂ ਨੇ ਕਿਹਾ ਕੋਈ ਗਾਵੇ, ਕੋ ਸੁਣੇ, ਕੋਈ ਇਹਨੂੰ ਗਾ ਲੈ, ਫਿਰ ਇਹਦਾ ਫਲ ਕੀ ਮਿਲਦਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹਨੂੰ ਗਾ, ਹੁਣ ਨਾਲ ਉਹਨੂੰ ਸੁਣ। ਗੁਣ ਗਾਵੋ ਗੋਪਾਲ ਰਾਏ, ਤੂੰ ਗੁਣ ਗਾਉਣੇ ਨੇ ਤੇ ਪਰਮਾਤਮਾ ਦੇਗਾ, ਉਹਦੀ ਬੰਦਗੀ ਕਰ। ਬੰਦੇ ਦੇ ਗੁਣ ਗਾਏਗਾ ਤੇ ਯਾਦ ਰੱਖੀ ਹਿਰਸੀ ਬਣ ਜਾਏਗਾ, ਰੱਬ ਦੇ ਗੁਣ ਗਾਏਗਾ ਤੇ ਸੱਚ ਇਵੇਂ ਬੇਪਰਵਾਹ ਹੋ ਜਾਏਗਾ। ਮੈਂ ਦੋ ਸ਼ਬਦ ਵਰਤੇ, ਬੰਦੇ ਦੇ ਗੁਣ ਗਾਵਾਂਗੇ ਤੇ ਹਿਰਸੀ ਬਣਾਂਗੇ। ਹਿਰਸੀ ਦਰ ਤੇ ਲਾਲਚੀ, ਅੱਜ ਸਿਫਤ ਕੀਤੀ ਤੇ ਆ ਮਿਲੇਗਾ, ਕੱਲ ਸਿਫਤ ਕੀਤੀ ਇਹ ਮਿਲੇਗਾ। ਬੰਦੇ ਦੇ ਗੁਣ ਗਾਏਗਾ ਕਿ ਸੁਰਤ ਡਿੱਗੇਗੀ, ਜਦੋਂ ਗੁਰੂ ਦੇ ਗੁਣ ਗਾਏਗਾ ਤੇ ਸੁਰਤ ਉੱਚੀ ਉੱਠੇ। ਬੇਪਰਵਾਹੀ ਦੇ ਇੱਕ ਦਾਸ ਉਦਾਹਰਨ ਦੇ ਕੇ, ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਬਾਰੇ ਸ਼ਾਇਦ ਅਸੀਂ ਸਟੇਜਾਂ ਤੇ ਸੁਣਨੇ ਆ, ਪਰ ਮੈਂ ਪਿਛਲੇ ਦਿਨਾਂ ਤੋਂ ਇੱਕ ਬੇਨਤੀ ਸਭ ਨੂੰ ਕਰਦਾ ਜਾ ਰਿਹਾ। ਗੁਰਮੁਖੋ, ਉਸ ਮਹਾਂਪੁਰਖ ਦਾ ਮਜ਼ਾਕ ਨਾ ਉਡਾਣ ਦਈਏ ਸਟੇਜਾਂ ਤੇ। ਕਈ ਵਾਰੀ ਅਸੀਂ ਮਜ਼ਾਕ ਵਿੱਚ ਮਰਦਾਨਾ ਆ ਕਰ ਗਿਆ, ਚੁਟਕਲੇ ਬਣਾ ਦਿੱਤੇ ਲੋਕਾਂ ਨੇ ਭਾਈ ਸਾਹਿਬ ਜੀ ਦੇ। ਉਸ ਗੁਰਮੁਖ ਰੂਹ ਨੇ ਯਾਦ ਰੱਖੋ 48 ਸਾਲ, ਵੈਸੇ ਸ਼ਮਸ਼ੇਰ ਸਿੰਘ ਅਸ਼ੋਕ ਹੋਰਾਂ ਨੇ 52 ਸਾਲ ਦੀ ਗਿਣਤੀ ਕੀਤੀ, ਅੱਧੀ ਸਦੀ ਉਹਨੇ ਗੁਰੂ ਨਾਨਕ ਸਾਹਿਬ ਨਾਲ ਵਾਹ ਵਜਾਈ। ਧਿਆਨ ਦਿਆ ਜੇ, ਆਪਾਂ ਸੁਣ ਲੈਂਦੇ ਹਾਂ, ਮਜ਼ਾਕ ਵਿੱਚ ਹੱਸ ਪੈਂਦੇ ਹਾਂ, ਕੁਝ ਗੱਲਾਂ ਹੈ ਵਿਅੰਗਮਈ, ਪਰ ਜਿਹੜਾ ਅੰਦਰ ਉਹਦਾ ਨਾ, ਉਹ ਮਰਦ ਹੈ, ਕਾਇਰ ਨਹੀਂ, ਸਾਥ ਛੱਡ ਕੇ ਭੱਜਣ ਵਾਲਾ ਨਹੀਂ। 50 ਸਾਲ ਉਹਨਾਂ ਰਬਾਬ ਵਜਾਈ ਤੇ ਦੇਖੋ ਉਹਦਾ ਬਦਲ ਕਿਤੇ ਲੱਭਦਾ। ਗੁਰਬਾਣੀ ਤਾਂ ਕਹਿੰਦੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਦੇਖ ਲਿਆ ਜਾਂ ਜਿਹਨੇ ਗੁਰੂ ਨਾਨਕ ਨੂੰ ਇੱਕ ਵਾਰੀ ਪਰਸ ਲਿਆ, ਮੁਕਤ ਹੋ ਗਿਆ। ਉਹ ਭਾਈ ਜਿਹੜਾ 50 ਸਾਲ ਮੋਢੇ ਤੇ ਰਬਾਕ ਰੱਖ ਕੇ ਤੁਰਿਆ, ਉਹਦੀ ਭੁੱਖ ਨਾ ਪਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਬਾਬਾ ਸਾਹਿਬ ਦੀ ਜਿਹੜੀ ਪਹਿਲੀ ਮਿਲਣੀ ਹੋਈ ਮਰਦਾਨੇ ਨਾਲ, ਕਿਉਂਕਿ ਸਭ ਨੂੰ ਪਤਾ ਮਿਰਾਸੀ ਸੀ, ਮਿਰਾਸੀ ਨੂੰ ਜਾਤ ਨਾਲ ਨਾ ਜੋੜੀਏ। ਮਿਰਾਸੀ ਦਾ ਅਰਥ ਹੈ ਮਿਰਾਸ ਦੱਸਣ ਵਾਲਾ, ਮਿਰਾਸ ਦਾ ਅਰਥ ਕੁਰਸੀ ਨਾਮਾ ਦੱਸਣ ਵਾਲਾ। ਕਦੀ ਤੁਸੀਂ ਦੇਖੇ ਜੋ ਮਿਰਾਸੀ ਆਉਂਦੇ ਸਨ, ਉਹ ਦਾਦਾ ਪੜਦਾਦਾ ਇੱਕ ਸਾਹ ਕਈ ਪੁਸ਼ਤਾਂ ਗਿਣ ਜਾਂਦੇ ਸਨ। ਹੁਣ ਜਦੋਂ ਉਹ ਮਿਲਿਆ, ਉਹਦੇ ਗਲੇ ਚ ਸੁਰ ਸੀ, ਗਾਇਆ ਬੜਾ ਸੋਹਣਾ। ਪੁਰਾਤਨ ਜਨਮ ਸਾਖੀ ਚ ਲਿਖਿਆ, ਵਣ ਥੱਲੇ ਬੈਠਾ ਕੱਲਾ ਮਰਦਾਨਾ ਗਾ ਰਿਹਾ ਤੇ ਬਾਬਾ ਜੀ ਵਣ ਦੇ ਪਰਾਂ ਪਏ ਸਨ, ਕੋਲ ਬੈਠੇ, ਆਵਾਜ਼ ਦਿੱਤੀ, ਵੇ ਮਰਦਾਨਿਆ, ਤੈਨੂੰ ਰਾਗ ਦੀ ਸੋਝੀ ਹੈ, ਸੁਰ ਵੇਖ ਲਈ, ਤੈਨੂੰ ਰਾਗ ਦੀ ਸੋਝੀ ਹੈ, ਰਾਗ ਵਿੱਚ ਮਿਲਾਏ ਕਹਿ ਜੇ ਸ਼ਬਦ ਨੂੰ ਗਾਏ, ਰਾਗ ਵਿੱਚ ਮਿਲਾਏ ਕਹਿ ਸ਼ਬਦ ਨੂੰ ਗਾਏ, ਤੇਰਾ ਦੋਹੀ ਲੋਕੀ ਭਲਾ ਹੋਵੇ, ਦੋਵਾਂ ਥਾਂ ਭਲਾ ਹੋਵੇ। ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ ਬਾਬਾ ਅਸੀਂ ਗਾਉਂਦੇ ਹਾਂ ਕਈ ਪੁਸ਼ਤਾਂ ਤੋਂ, ਪਰ ਪੇਟ ਦੀ ਖਾਤਰ ਗਾ ਰਹੇ ਹਾਂ। ਬਾਬੇ ਨੇ ਕਿਹਾ ਵਾਹ ਉਹ ਦਾਨਿਆ, ਅੱਜ ਤੱਕ ਪੇਟ ਦੀ ਖਾਤਰ ਗਾਉਂਦੇ ਰਹੇ ਪਰ ਘਰ ਫਿਰ ਵੀ ਨਹੀਂ ਭਰਿਆ, ਤੂੰ ਰੱਬ ਦੀ ਖਾਤਰ ਗਾ ਕੇ ਦੇਖ, ਤੈਨੂੰ ਕਮੀ ਕਿਸੇ ਚੀਜ਼ ਦੀ ਨਹੀਂ ਰਹੇ, ਤੂੰ ਗਾ। ਉਹਨੇ ਗਾਇਆ ਜੀ, ਉਹਦੀ ਕੋਈ ਬਰਾਬਰ ਤਾਂ ਹੈ, ਕਦੀ ਸਵਾਲ ਮਿਲਿਆ ਮੌਕਾ, ਜਨਮ ਸਾਖੀ ਜੋ ਸਵਾਲ ਬੜੇ ਕਰਦਾ ਹੈ, ਬਾਬਾ ਜੋ ਹਮ ਗਾਵਤੇ ਹੈ ਇਹ ਸ਼ਬਦ ਹੈ? ਹਜ਼ੂਰ ਕਹਿੰਦੇ ਹਾਂ ਇਹ ਸ਼ਬਦ ਹੈ। ਉਸ ਵਕਤ ਮੈਨੂੰ ਇੱਕ ਗੱਲ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀ ਯਾਦ ਆਈ, ਉਹਨਾਂ ਨੇ ਇੱਕ ਕਵਿਤ ਲਿਖਿਆ ਸੀ ਭਾਈ ਮਰਦਾਨੇ ਦੀ, ਮੈਂ ਤਾਂ ਸ਼ਬਦ ਵਰਤ ਲਿਆ, ਗੁਣ ਗਾਵੋ, ਗਾਓ ਦੇ ਗੁਣ, ਕੀਰਤਨ ਚ ਗਾਓ, ਕਥਾ ਚ ਗਾਓ, ਹਾਂ ਉਹਨੂੰ ਸਾਨੂੰ ਖਰਾਕ ਕੇ ਗਾਓ, ਬੰਦੇ ਨੂੰ ਖੁਸ਼ ਕਰਨ ਲਈ ਨਹੀਂ, ਵਾਹਿਗੁਰੂ ਨੂੰ ਖੁਸ਼ ਕਰਨ ਲਈ। ਹੁਣ ਜਦੋਂ ਅਸੀਂ ਬੰਦੇ ਨੂੰ ਖੁਸ਼ ਕਰਨ ਲਈ ਗਾਉਂਦੇ ਹਾਂ, ਕੀਰਤਨ ਦਾ ਰਸ ਸੁੱਕ ਜਾਂਦਾ। ਜਦੋਂ ਉਹਦੇ ਲਈ ਗਾਵਾਂਗੇ, ਸਿਰਫ ਉਹਦੇ ਲਈ, ਉਦੋਂ ਰਸ ਬਣੇਗਾ। ਉੱਥੇ ਪ੍ਰਿੰਸੀਪਲ ਸਗੋਣਾ ਲਿਖਿਆ ਘੱਲ ਕੇ ਫਿਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ। ਫਿਰੰਦੇ ਨੇ ਰਬਾਬ ਵਜਾਈ ਸੀ ਪੰਜਾਬੀ ਦੇ ਸ਼ਬਦ ਨੇ। ਘੱਲ ਕੇ ਫਿਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਉਹਨੂੰ ਆਉਂਦਾ ਨਾ ਬਜਾਣਾ ਸੀ। ਧਿਆਨ ਦਿਆ ਜੀ, ਉਹ ਰਾਗ ਗਾ ਸਕਦਾ ਪਰ ਕੀਰਤਨੀ ਤੋਂ ਖੇਡੋ ਗਜ਼ਲਾਂ ਗਾਉਣ ਵਾਲੇ ਬੜੇ ਮਿਲਣਗੇ ਪਰ ਗਜ਼ਲ ਗਾਉਣ ਵਾਲਾ ਕੀਰਤਨ ਨਹੀਂ ਕਰ ਸਕੇਗਾ। ਕੀਰਤਨ ਰੱਬ ਦੀ ਦਾਤ ਹੈ, ਸੁਰਾਂ ਉਹੀ ਨੇ। ਜਿੰਨਾ ਮਰਜ਼ੀ ਗਜ਼ਲ ਗਾਉਣ ਵਾਲਾ ਹੋਵੇ ਉਹਨੂੰ ਕਹੋ ਸਟੇਜ ਤੇ ਕੀਰਤਨ ਕਰ, ਜਿੰਨਾ ਮਰਜ਼ੀ ਇਹ ਕੋਈ ਗੀਤ ਗਾਉਣ ਵਾਲਾ ਹੋਵੇ ਬਸ ਹੋ ਜਾਏਗੀ, ਕਿਉਂਕਿ ਕੀਰਤਨ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮੱਥੇ ਦੇ ਲੇਖ ਲਿਖੇ। ਸੁਰਾਂ ਗਾ ਲੈਣੀਆਂ ਹੋਰ ਚੀਜ਼ ਨੇ, ਕੀਰਤਨ ਕਰਨਾ। ਕਹਿਣ ਲੱਗੇ ਘੱਲ ਕੇ ਫਿਰਨ ਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥੱਲੀ, ਸੁਣੀ ਹੋਇਆ ਪਾਰ ਰਿਹਾ ਆਮਨ ਨਾ ਜਾਣਾ ਸੀ। ਕਹਿਣ ਲੱਗੇ ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾ ਨੇ, ਬਾਬਰ ਜੈ ਜਾਬਰਾ ਨੇ ਸੁਣਿਆ ਤਰਾਨਾ ਸੀ। ਧਿਆਨ ਦਿਆ ਜੇ, ਬਾਬਰ ਜੈ ਜਾਬਰਾ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ, ਰੱਬ ਆਬੀ, ਰੱਬ ਦਾ ਅਰਥ ਅੱਲਾ, ਆਬੀ ਦਾ ਅਰਥ ਪਾਣੀ। ਉਹਦੀ ਤਾਰ ਛਿੜੇ ਤੇ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਂਦੀ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਦੀਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਉਸ ਮਹਾਂਪੁਰਖ ਨੇ ਗਾਇਆ। ਅੱਜ ਗੁਰੂ ਨੇ ਕਿਹਾ ਭਾਈ ਤੁਸੀਂ ਗਾਓ, ਜੇ ਗਾ ਕੇ ਸੁਣੋਗੇ ਨਾ ਕੱਲੇ ਦੋਖੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੂੰ ਗਾ ਕੰਨਾਂ ਨਾਲ ਸੁਣ, ਤੈਨੂੰ ਲਿਖ ਕੇ ਦੇ ਦੇਣਾ, ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੈ ਧਾਮ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਮੈਂ ਸਮੂਹ ਪ੍ਰਬੰਧਕ ਵੀਰ ਗੁਰੂ ਸਾਹਿਬ ਦੇ ਘਰ ਦੇ ਵਜ਼ੀਰ ਸਾਹਿਬ ਸਟਾਫ ਆਪ ਸੰਗਤ ਦਾ ਧੰਨਵਾਦ ਕਰਨਾ। ਸੰਗਤ ਵਿੱਚ ਪ੍ਰਭੂ ਗੁਰੂ ਆਪ ਨਿਵਾਸ ਕਰਦਾ ਹੈ। ਤੁਹਾਡਾ ਸਭ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ, ਜਿਨ੍ਹਾਂ ਨੇ ਬਹੁਤ ਪਿਆਰ ਅਦਬ ਦਿੱਤਾ, ਵਕਤ ਦਿੱਤਾ ਇੱਥੇ ਆਪ ਸੰਗਤਾਂ ਦੇ ਦਰਸ਼ਨ ਲਈ। ਸਿੱਖ ਚੈਨਲ ਵਾਲੇ ਵੀਰ ਜਿਹੜੇ ਭਾਵੇਂ ਅੱਜ ਦਸਤਾਰ ਦਾ ਦਿਨ ਮਨਾ ਰਹੇ ਨੇ, ਉਹਨਾਂ ਨੇ ਵਿੱਚੋਂ ਵਕਤ ਕੱਢ ਕੇ ਇਹ ਸੰਗਤਾਂ ਨੂੰ ਲਾਈਵ ਕਥਾ ਸੁਣਾਈ। ਤੇ ਦਾਸ ਨੇ ਪਿਛਲੇ ਦਿਨੀ ਵੀ ਅਰਜ਼ ਕੀਤੀ, ਮੈਂ ਕੋਈ ਧੜਾ ਨਹੀਂ, ਕੋਈ ਕੁਛ ਨਹੀਂ, ਸਿਰਫ ਇੱਕ ਬੇਨਤੀ ਕਰਾਂ, ਕੋਈ ਚੰਗੇ ਪਾਸੇ ਕੋਈ ਹਮਲਾ ਮਾਰਦਾ ਹੋਵੇ ਨਾ ਤੇ ਯਤਨ ਕਰੀਏ ਕਿ ਸ਼ਾਇਦ ਇੱਕ ਇੱਕ ਬੂੰਦ ਸਾਗਰ ਬਣ ਜਾਏ, ਇੱਕ ਇੱਕ ਇੱਟ ਕਿਲਾ ਬਣ ਜਾਏ, ਇੱਕ ਇੱਕ ਨਿੱਕਾ ਜਿਹਾ ਕਣ ਪਹਾੜ ਬਣ ਸਕਦਾ ਜੇ ਕਿਤੇ ਇੱਕ ਸੁਰਤਾ ਸਾਡੇ ਵਿੱਚ ਆ ਜਾਏ। ਸਤਿਗੁਰੂ ਕਿਰਪਾ ਕਰੇ। ਸਮੂਹ ਪ੍ਰਬੰਧਕ ਵੀਰਾਂ ਦਾ ਧੰਨਵਾਦ, ਸਿੱਖ ਚੈਨਲ ਦਾ ਵੀ ਤਹਿ ਦਿਲੋ ਧੰਨਵਾਦ ਹੈ। ਉਸ ਦਿਨ ਦੇ ਜਿੱਦਣ ਦਾ ਦਾਸ ਹੈ ਕਥਾ ਲਾਈਵ ਕਰ ਰਹੇ ਨੇ, ਸੰਗਤਾਂ ਦੀ ਪ੍ਰਸੰਨਤਾ ਦਵਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।